ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਸਤਿਗੁਰਾਂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ। ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਚ ਨਿਤਾ ਪ੍ਰਤੀ ਜੁੜ ਕੇ ਦੀਨ ਦੁਨੀਆਂ ਦੇ ਮਾਲਕ ਪਤਿਤ ਪਾਵਨ ਜਾਹਰ ਪੀਰ ਜਗਤ ਗੁਰ ਬਾਬਾ ਭੱਟ ਜਿਨ੍ਹਾਂ ਦੀ ਉਪਮਾ ਕਰਦਿਆਂ ਕਹਿੰਦੇ ਕਬ ਕੱਲ ਸੁਜਸ ਗਾਵੋਂ ਗੁਰੂ ਨਾਨਕ ਰਾਜ ਜੋਗ ਜਨ ਮਾਣਿਓ। ਰਾਜਾ ਜੋਗੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦਾ ਪਵਿੱਤਰ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਸੁਲਤਾਨਪੁਰ ਸਾਹਿਬ ਭਾਈ ਮਰਦਾਨਾ ਜੀ ਮਹਾਰਾਜ ਜੀ ਦੇ ਚਰਣਾਂ ਚ ਆਏ ਹਨ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਆਤਮ ਗਿਆਨ ਦ੍ਰਿੜ ਕਰਾਇਆ ਹੈ। ਸੰਸਾਰ ਅਸਤ ਹੈ, ਸੁਪਨੇ ਮਾਨਿੰਦ ਹੈ ਔਰ ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਪਿਆ ਇਹ ਸੰਸਾਰ ਸੱਤ ਭਾਸਦਾ ਹੈ। ਗਿਆਨ ਦੀ ਅਵਸਥਾ ਚ ਜਾਗਦਿਆਂ ਕੇਵਲ ਇੱਕ ਪਰਮੇਸ਼ਰ ਦਾ ਸਰੂਪ ਸੱਤ ਨਜ਼ਰ ਆਉਂਦਾ, ਬਾਕੀ ਸਭ ਅਭਾਵ ਹੋ ਜਾਂਦਾ ਹੈ। ਭਾਈ ਮਰਦਾਨਾ ਜੀ ਮਹਾਰਾਜ ਜੀ ਦੇ ਬਚਨ ਸੁਣੇ ਹਨ। ਮਹਾਰਾਜ ਜੀ ਨੇ ਹੁਕਮ ਕੀਤਾ, ਮਰਦਾਨਾ ਜੀ ਤੁਸੀਂ ਹੁਣ ਸਾਡੇ ਕੋਲ ਰਹਿਣਾ। ਮਹਾਰਾਜ, ਜਿੱਥੇ ਆਪ ਜੀ ਦਾ ਹੁਕਮ ਹੋਵੇਗਾ ਉੱਥੇ ਨਾਲ ਚੱਲਾਂਗਾ, ਪਰ ਇੱਕ ਵਿਡੰਬਨਾ ਇਹ ਹੈ ਕਿ ਉੱਧਰ ਪਿਤਾ ਜੀ ਹੁਣੀ ਮੈਨੂੰ ਪਿੱਛੇ ਯਾਦ ਕਰ ਰਹੇ ਨੇ। ਉਹਨਾਂ ਨੇ ਮੈਨੂੰ ਆਪ ਜੀ ਦੀ ਸੁਧ ਲੈਣ ਲਈ, ਖਬਰ ਲੈਣ ਲਈ ਭੇਜਿਆ ਸੀ। ਉਹ ਵੀ ਉੱਧਰ ਚਿੰਤਾ ਕਰਦੇ ਹੋਣਗੇ। ਮਹਾਰਾਜ ਜੀ ਨੇ ਫਿਰ ਵਚਨ ਕੀਤਾ, ਮਰਦਾਨਾ ਜੀ ਜੇ ਸੰਸਾਰ ਦੇ ਸੁੱਖਾਂ ਦੀ ਚਾਹਨਾ ਹੈ ਤੇ ਤੁਸੀਂ ਜਾ ਸਕਦੇ ਹੋ, ਤੇ ਜੇ ਤੁਸੀਂ ਭੁੱਖ ਪਿਆਸ ਨਗਨਤਾ ਉਸ਼ਣ ਸੀਤ ਸਹਾਰ ਸਕਦੇ ਹੋ ਤੇ ਫਿਰ ਸਾਡੇ ਨਾਲ ਰਹੋ। ਭਾਈ ਸਾਹਿਬ ਨੇ ਆਖਿਆ, ਮਹਾਰਾਜ ਮੈਂ ਤਾਂ ਆਪ ਜੀ ਦੇ ਚਰਨਾਂ ਦਾ ਦਾਸ ਹਾਂ, ਫਿਰ ਜਾਓ ਰਬਾਬ ਲੈ ਕੇ ਆਓ ਨਗਰ ਚੋਂ। ਮਹਾਰਾਜ ਮੈਂ ਤਾਂ ਕਦੇ ਰਬਾਬ ਵਜਾਈ ਨਹੀਂ। ਪਾਤਸ਼ਾਹ ਕਹਿੰਦੇ ਅਸੀਂ ਉਹ ਗੁਣ ਤੁਹਾਨੂੰ ਦਿੱਤਾ ਸੀ ਜੋ ਕਿੱਥੇ ਕੀਤਾ ਖਰਚ। ਮਹਾਰਾਜ ਉਹ ਤਾਂ ਉਸੇ ਤਰ੍ਹਾਂ ਹੈ, ਮੈਂ ਕਿਤੇ ਖਰਚ ਕਰਕੇ ਨਹੀਂ ਵੇਖਿਆ। ਨਗਰ ਵਿੱਚ ਇੱਕ ਪਠਾਨ ਢਾਡੀ ਕੋਲੋਂ ਰਬਾਬ ਲੈ ਕੇ ਮਹਾਰਾਜ ਜੀ ਦੇ ਚਰਨਾਂ ਚ ਬੈਠੇ, ਗੁਰੂ ਹੁਕਮ ਦੇ ਨਾਲ ਜਿਸ ਵੇਲੇ ਰਬਾਬ ਵਜਾਈ ਤੇ ਦਰਖਤਾਂ ਵਿੱਚੋਂ ਵੀ ਅੰਮ੍ਰਿਤ ਚੋਣ ਲੱਗਾ, ਪੰਛੀ ਠਹਿਰ ਗਏ, ਨਦੀ ਦਾ ਵੇਗ ਰੁਕ ਗਿਆ, ਹਵਾ ਥੰਮ ਗਈ, ਜੜ ਚੇਤਨ ਤੇ ਚੇਤਨ ਜੜ ਹੋ ਗਏ, ਇਹੋ ਜੀ ਰਬਾਬ ਭਾਈ ਸਾਹਿਬ ਜੀ ਨੇ ਵਜਾਈ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਇਹ ਰਬਾਬ ਇਹ ਪਠਾਨ ਨੂੰ ਵਾਪਸ ਕਰ ਦਿਓ ਤੇ ਜਾ ਕੇ ਨਵੀਂ ਰਬਾਬ ਲੈ ਕੇ ਆਓ। ਮਹਾਰਾਜ ਨਵੀਂ ਰਬਾਬ ਵਾਸਤੇ ਤਾਂ ਪੈਸੇ ਚਾਹੀਦੇ ਨੇ। ਪਾਤਸ਼ਾਹ ਆਖਿਆ, ਬੇਬੇ ਨਾਨਕੀ ਦੇ ਘਰੋਂ ਮਿਲ ਜਾਣਗੇ। ਜਿਸ ਵੇਲੇ ਬੇਬੇ ਜੀ ਦੇ ਘਰ ਗਏ, ਅੱਗੋਂ ਬੇਬੇ ਨਾਨਕੀ ਜੀ ਨੇ ਆਖਿਆ, ਇੱਕ ਰਬਾਬ ਦੀ ਕੀ ਗੱਲ, ਮੈਂ 100 ਰਬਾਬਾਂ ਲੈ ਕੇ ਮਹਾਰਾਜ ਜੀ ਨੂੰ ਭੇਟ ਕਰਾਂ, ਪਰ ਇੱਕ ਵਾਰੀ ਉਹਨਾਂ ਨੂੰ ਜਾ ਕੇ ਬੇਨਤੀ ਕਰੋ ਕਿ ਉਹ ਮੈਨੂੰ ਦਰਸ਼ਨ ਦੇ ਦੇਣ। ਤੋ ਭਾਈ ਮਰਦਾਨਾ ਜੀ ਨੇ ਜਦੋਂ ਸਤਿਗੁਰਾਂ ਨੂੰ ਆ ਕੇ ਬੇਨਤੀ ਕੀਤੀ ਤੋ ਪਾਤਸ਼ਾਹ ਉਸ ਵਕਤ ਬੇਬੇ ਨਾਨਕੀ ਜੀ ਨੂੰ ਦਰਸ਼ਨ ਦੇਣ ਵਾਸਤੇ ਘਰ ਆਏ ਹਨ। ਆਓ ਇਸ ਤੋਂ ਅਗਲੇਰੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਮੂਰਤ ਹਿਰਦੇ ਵਿੱਚ ਵਸਾਉਂਦੇ ਆਖੋ ਜੀ ਸਤਨਾਮ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦਵਈਆ ਛੰਦ ਚਰਨ ਕਮਲ ਕਲ ਮਲੈ ਨਿਵਾਰਨ ਔਰ ਤਰ ਤਿਆਨੈ ਤਿਨਕੋ।
ਭਾਈ ਸਾਹਿਬ ਜੀ 35ਵਾਂ ਅਧਿਆਇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ ਆਰੰਭ ਕਰ ਰਹੇ ਨੇ ਔਰ ਇਸ ਅਧਿਆਇ ਦੀ ਆਰੰਭਤਾ ਤੋਂ ਪਹਿਲਾਂ ਮੰਗਲ ਕਰ ਰਹੇ ਹਨ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਪਵਿੱਤਰ ਪਾਵਨ ਚਰਨ ਕਮਲ ਹਨ ਉਹ ਕਲਯੁਗ ਦੇ ਪਾਪਾਂ ਨੂੰ ਨਿਵਾਰਨ ਵਾਲੇ ਹਨ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਮੈਂ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਗੁਰੂ ਸਾਹਿਬ ਜੀ ਦਾ ਸੁਜਸ ਗਾਇਨ ਕਰਦਾ ਹਾਂ। ਐਸੇ ਪਵਿੱਤਰ ਚਰਨ ਕਮਲ ਜਿਨ੍ਹਾਂ ਦਾ ਧਿਆਨ ਧਾਰੀਏ ਤੇ ਕਲਯੁਗ ਦੇ ਸਮਸਤ ਪਾਪ ਨਿਵਰਤ ਹੋ ਜਾਂਦੇ ਹਨ।
ਸ਼੍ਰੀ ਨਾਨਕ ਇਤਿਹਾਸ ਬਖਾਨੋ ਦੁਖ ਨਾਸ਼ਨ ਪ੍ਰਣ ਜਿਨ ਕੋ।
ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਪਾਵਨ ਕਥਾ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਮੈਂ ਵਰਣਨ ਕਰਕੇ ਸੁਣਾਉਂਦਾ ਹਾਂ। ਐਸੇ ਸਤਿਗੁਰੂ ਜੀ ਦੀ ਇਹ ਪਵਿੱਤਰ ਕਥਾ ਹੈ ਜਿਨ੍ਹਾਂ ਦਾ ਇਹ ਪ੍ਰਣ ਹੈ ਆਪਣੇ ਸਿੱਖਾਂ ਦੇ ਦੁੱਖਾਂ ਦਾ ਨਾਸ ਕਰ ਦੇਣਾ। ਸਤਿਗੁਰੂ ਜੀ ਆਪਣੇ ਸੇਵਕਾਂ ਦਾ ਆਪਣੇ ਸਿੱਖਾਂ ਦਾ ਦੁੱਖ ਨਾਸ ਕਰਨ ਵਾਲੇ ਨੇ। ਐਸਾ ਜਿਨ੍ਹਾਂ ਦਾ ਪ੍ਰਣ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਕਥਾ ਗੁਰਦੇਵ ਦਾ ਪਵਿੱਤਰ ਇਤਿਹਾਸ ਉਹ ਵਰਣਨ ਕਰਕੇ ਆਪ ਜੀ ਨੂੰ ਸੁਣਾਉਂਦਾ ਹਾਂ।
ਸੁਸਾ ਆਵਾਸ ਗਏ ਸੁਖ ਰਾਸੇ ਮਿਲੀ ਸੋਦਰੀ ਤੋ।
ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਦੇ ਨਾਲ ਬਾਹਰੋਂ ਬੰਨ ਚ ਚੱਲ ਕੇ ਕਈ ਦਿਨਾਂ ਬਾਅਦ ਨਗਰ ਚ ਚਰਨ ਪਾਏ। ਮਰਦਾਨਾ ਜੀ ਨਾਲ ਚੱਲ ਕੇ ਬੇਬੇ ਨਾਨਕੀ ਜੀ ਦੇ ਘਰ ਆਪਣੇ ਵੱਡੇ ਭੈਣ ਬੇਬੇ ਨਾਨਕੀ ਜੀ ਦੇ ਘਰ ਸੁਖਦਾਤੇ ਪਾਤਸ਼ਾਹ ਜੀ ਮਹਾਰਾਜ ਜੀ ਆਏ। ਅੱਗੋਂ ਬੇਬੇ ਨਾਨਕੀ ਜੀ ਬੜੇ ਹਿੱਤ ਨਾਲ ਬੜੇ ਚਾਓ ਨਾਲ ਆਪਣੇ ਵੀਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ ਹਨ।
ਸਾਦਰ ਮੰਚ ਡਸਾਏ ਬੈਸਾਏ ਹਰ ਕੀ ਸਾਰਾ ਸੀ ਅੰਮ੍ਰਿਤ ਸੋ।
ਬੜੇ ਸਤਿਕਾਰ ਨਾਲ ਅਦਬ ਨਾਲ ਬੜਾ ਸੋਹਣਾ ਪਲੰਘਾ ਡਾਹ ਕੇ ਉੱਤੇ ਸੋਹਣਾ ਵਿਛਾਉਣਾ ਵਿਛਾ ਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਉਸ ਪਲੰਘੇ ਤੇ ਬਿਠਾਇਆ। ਮਹਾਰਾਜ ਜੀ ਦੇ ਦਰਸ਼ਨ ਕਰਕੇ ਬੜੀ ਵੱਡੀ ਭਾਰੀ ਖੁਸ਼ੀ ਬੇਬੇ ਨਾਨਕੀ ਜੀ ਦੇ ਹਿਰਦੇ ਚ ਹੋਈ ਹੈ। ਉਹ ਇੰਨੀ ਖੁਸ਼ੀ ਹੈ ਕਿ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਅਮਿਤ ਖੁਸ਼ੀ ਜਿਹੜੀ ਮੇਵੀ ਨਾ ਜਾ ਸਕੇ ਇੰਨੀ ਖੁਸ਼ੀ ਬੇਬੇ ਨਾਨਕੀ ਜੀ ਦੇ ਹਿਰਦੇ ਚ ਮਹਾਰਾਜ ਜੀ ਦੇ ਦਰਸ਼ਨ ਕਰਕੇ ਹੋਈ।
ਸ਼੍ਰੀ ਨਾਨਕ ਵਿਦ ਬਚਨੀ ਲਾਏ ਸੁਸਾ ਮਨੋਰਥ ਭਨੀਏ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੇ ਕੋਮਲ ਤੇ ਮਿੱਠੇ ਜੇ ਬਚਨ ਕਹੇ। ਮਹਾਰਾਜ ਜੀ ਕਹਿਣ ਲੱਗੇ ਬੇਬੇ ਜੀ ਕਿਰਪਾ ਕਰਕੇ ਦੱਸੋ ਤੁਹਾਡਾ ਕੀ ਮਨੋਰਥ ਹੈ, ਕਿਉਂਕਿ ਬੇਬੇ ਜੀ ਨੇ ਬੁਲਾਇਆ ਸੀ ਤੇ ਸਤਿਗੁਰੂ ਜੀ ਘਰ ਆਏ ਹਨ। ਤੋ ਮਹਾਰਾਜ ਜੀ ਬੈਠ ਕੇ ਕੁਝ ਸਮੇਂ ਬਾਅਦ ਬੇਬੇ ਨਾਨਕੀ ਜੀ ਨੂੰ ਪੁੱਛਦੇ ਨੇ ਬੇਬੇ ਜੀ ਕੀ ਮਨੋਰਥ ਹੈ ਤੁਹਾਡੇ ਮਨ ਦਾ, ਆਪ ਜੀ ਦੱਸੋ।
ਤੁਮ ਆਏ ਸੀ ਅਨਸਾਰ ਸਦਾ ਮੈਂ ਬਖਸ਼ ਸਵੱਛ ਮੈਂ ਗੁਨੀਏ।
ਤੁਸੀਂ ਸਾਡੇ ਤੋਂ ਉਮਰਾਂ ਕਰਕੇ ਵੱਡੇ ਹੋ ਤੇ ਅਸੀਂ ਸਦਾ ਤੁਹਾਡੀ ਆਗਿਆ ਵਿਚ ਰਹਿੰਦੇ ਹਾਂ। ਤੁਸੀਂ ਜੋ ਹੁਕਮ ਕਰਦੇ ਹੋ ਉਸ ਹੁਕਮ ਅਨੁਸਾਰ ਮੈਂ ਵਰਤਦਾ ਹਾਂ। ਤੇ ਹੁਣ ਦੱਸੋ ਤੁਹਾਡੇ ਸਵੱਛ ਹਿਰਦੇ ਵਿਚੋਂ ਕੀ ਇੱਛਾ ਨਿਕਲੀ ਹੈ, ਕਿਸ ਇੱਛਾ ਦੀ ਪੂਰਤੀ ਵਾਸਤੇ ਤੁਸੀਂ ਸਾਨੂੰ ਯਾਦ ਕੀਤਾ ਹੈ ਔਰ ਆਪਣੇ ਘਰ ਬੁਲਾਇਆ ਹੈ।
ਸੁਣੋ ਪ੍ਰਾਪਤ ਪਰਮੇਸ਼ਵਰ ਰੂਪਾ ਜਗਤ ਰਚਿਓ ਜੇ ਮਾਇਆ।
ਬੇਬੇ ਨਾਨਕੀ ਜੀ ਵੀ ਬੜੇ ਪਿਆਰ ਦੇ ਰੰਗ ਵਿਚ ਰੰਗੇ ਹੋਏ, ਕਹਿਣ ਲੱਗੇ ਹੇ ਪ੍ਰਾਤ ਜੀ, ਹੇ ਭਰਾ ਜੀ, ਤੁਸੀਂ ਪਰਮੇਸ਼ਵਰ ਸਰੂਪ ਹੋ, ਮੈਨੂੰ ਭਰਾ ਰੂਪ ਦੇ ਵਿਚ ਪ੍ਰਾਪਤ ਹੋਏ ਹੋ, ਵੀਰ ਰੂਪ ਦੇ ਵਿਚ ਪ੍ਰਾਪਤ ਹੋਏ ਹੋ, ਇਹ ਮੇਰੇ ਵੱਡੇ ਭਾਗ ਔਰ ਆਹ ਜਿਹੜਾ ਜਗਤ ਰਚਿਆ ਹੋਇਆ ਮਹਾਰਾਜ, ਹੇ ਸਾਹਿਬ ਜੀ ਇਹ ਤੁਹਾਡੀ ਮਾਇਆ ਹੈ, ਤੁਹਾਡੀ ਮਾਇਆ ਕਰਕੇ ਆਹ ਸਾਰਾ ਜਗਤ, ਇਹ ਸਾਰੀ ਸ੍ਰਿਸ਼ਟੀ, ਇਹ ਸਾਰਾ ਬ੍ਰਹਿਮੰਡ ਰਚਿਆ ਹੋਇਆ ਹੈ।
ਸਤਿਆਲੇ ਕਰ ਤੁਮਰੀ ਸਿਰਜੇ ਜੀ ਬ੍ਰਹਿਮੰਡ ਨਿਕਾਇਆ।
ਮਹਾਰਾਜ ਜੀ, ਤੁਹਾਡੀ ਸੱਤਾ ਪ੍ਰਾਪਤ ਕਰਕੇ ਮਾਇਆ ਇਹ ਸਾਰੇ ਬ੍ਰਹਿਮੰਡ ਨੂੰ ਰਚਦੀ ਹੈ। ਮਾਇਆ ਆਪਣੇ ਆਪ ਜੜ ਹੈ, ਕੁਝ ਨਹੀਂ ਕਰ ਸਕਦੀ, ਪਰ ਇਸ ਮਾਇਆ ਦੇ ਵਿੱਚ ਮਹਾਰਾਜ ਤੁਹਾਡੀ ਸੱਤਾ ਹੈ। ਤੁਹਾਡੀ ਸੱਤਾ ਲੈ ਕੇ ਮਾਇਆ ਸਾਰੇ ਸੰਸਾਰ ਨੂੰ, ਸਾਰੀ ਸ੍ਰਿਸ਼ਟੀ ਨੂੰ ਰਚ ਰਹੀ ਹੈ। ਵੈਸੇ ਭਗਤ ਨਾਮਦੇਵ ਜੀ ਦਾ ਵੀ ਕਥਨ ਹੈ, ਅਸ ਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਅਸ ਗਾ ਅਸ ਉਸਗਾ ਦਾ ਅਰਥ ਹੈ ਕਿ ਇਸ ਮਾਇਆ ਵਿੱਚ ਜੋ ਸੱਤਾ ਹੈ, ਇਸ ਮਾਇਆ ਵਿੱਚ ਜੋ ਕੁਝ ਹੈ, ਉਸ ਅਕਾਲ ਪੁਰਖ ਪਰਮੇਸ਼ਰ ਦੀ ਸੱਤਾ ਹੈ। ਉਹਦੀ ਸੱਤਾ ਲੈ ਕੇ ਮਾਇਆ ਸ੍ਰਿਸ਼ਟੀ ਦੀ ਸਿਰਜਣਾ ਕਰਦੀ ਹੈ। ਜੈਸੇ ਇੱਕ ਲੋਹੇ ਦਾ ਟੁਕੜਾ, ਆਪ ਤਾਂ ਜੜ ਹੈ, ਕੁਝ ਨਹੀਂ ਕਰ ਸਕਦਾ, ਪਰ ਲੋਹੇ ਦੇ ਉਸ ਟੁਕੜੇ ਨੂੰ ਅੱਗ ਦਾ ਸੰਯੋਗ ਮਿਲ ਜਾਏ ਤੇ ਅੱਗ ਦੇ ਵਿੱਚ ਪੈ ਕੇ ਤਪ ਕੇ ਉਹ ਲੋਹਾ ਤਿੰਨ ਪ੍ਰਕਾਰ ਦੀਆਂ ਸ਼ਕਤੀਆਂ ਪੈਦਾ ਕਰਦਾ। ਉਸ ਲੋਹੇ ਵਿੱਚ ਇੱਕ ਸ਼ਕਤੀ ਪੈਦਾ ਹੁੰਦੀ ਆ, ਉਹ ਲਾਲ ਹੋ ਜਾਂਦਾ ਤੇ ਲਾਲ ਹੋ ਕੇ ਪ੍ਰਕਾਸ਼ ਕਰਨ ਲੱਗ ਪੈਂਦਾ। ਦੂਸਰਾ ਗੁਣ ਉਹਦੇ ਚ ਇਹ ਪੈਦਾ ਹੋ ਜਾਂਦਾ ਵੀ ਉਹ ਸਾੜਨ ਦੀ ਤਾਕਤ ਰੱਖਦਾ, ਅੱਗ ਨਾਲੋਂ ਵੀ ਜ਼ਿਆਦਾ ਗਰਮ ਲੋਹੇ ਦਾ ਟੁਕੜਾ ਹੋ ਜਾਂਦਾ ਅੱਗ ਚ ਪਿਆ ਹੋਇਆ। ਅੱਗ ਨਾਲ ਓਨੀ ਛੇਤੀ ਹੱਥ ਨਾ ਜਲੇਗਾ ਜਿਤਨਾ ਉਹ ਟੁਕੜੇ ਨਾਲ ਜਲ ਸਕਦਾ ਹੈ। ਫਿਰ ਤੀਸਰੀ ਸ਼ਕਤੀ ਉਹਦੇ ਵਿੱਚ ਗਰਮੈਸ਼ ਪੈਦਾ ਹੋ ਜਾਂਦੀ ਹੈ, ਪਰ ਇਹ ਉਦੋਂ ਤੱਕ ਕੀ ਹੈ ਜਦੋਂ ਤੱਕ ਅੱਗ ਚ ਮਿਲਿਆ ਹੋਇਆ। ਅੱਗ ਤੋਂ ਵੱਖਰਾ ਕਰ ਦਿਓ, ਤਿੰਨੇ ਸ਼ਕਤੀਆਂ ਖਤਮ ਨੇ। ਪਰਮੇਸ਼ਰ ਦੀ ਮਾਇਆ ਜੜ ਹੈ, ਪਰ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸੰਗ ਪ੍ਰਾਪਤ ਕਰਕੇ ਇਸ ਮਾਇਆ ਵਿੱਚ ਵੀ ਤਿੰਨ ਸ਼ਕਤੀਆਂ ਪੈਦਾ ਹੁੰਦੀਆਂ ਨੇ, ਉਤਪਤੀ ਕਰਨਾ, ਪਾਲਣਾ ਔਰ ਸੰਹਾਰ ਕਰਨਾ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਬੇਬੇ ਨਾਨਕੀ ਜੀ ਕਹਿੰਦੇ, ਮਹਾਰਾਜ ਇਹ ਮਾਇਆ ਜੜ ਹੈ, ਪਰ ਤੁਹਾਡਾ ਸੰਯੋਗ ਪ੍ਰਾਪਤ ਕਰਕੇ, ਤੁਹਾਡੀ ਸੱਤਾ ਪ੍ਰਾਪਤ ਕਰਕੇ ਇਹ ਮਾਇਆ ਬ੍ਰਹਿਮੰਡ ਨੂੰ ਪੈਦਾ ਕਰਦੀ ਹੈ, ਇਹਨੂੰ ਪਾਲਦੀ ਹੈ ਔਰ ਇਸ ਦਾ ਸੰਹਾਰ ਕਰਦੀ ਹੈ।
ਨਰਨੀ ਉਧਾਰਨ ਤਨ ਧਰ ਆਪੇ ਵਿਚਰਤ ਹੋ ਜਗ ਮਾਏ।
ਆਪ ਜੀ ਤਾਂ ਕੇਵਲ ਨਰਾਂ ਦਾ, ਜੀਵਾਂ ਦਾ ਉਧਾਰ ਕਰਨ ਵਾਸਤੇ ਸਰੀਰ ਧਾਰਨ ਕਰਕੇ, ਮਾਨਵੀ ਸਰੀਰ ਧਾਰਨ ਕਰਕੇ, ਮਨੁੱਖੀ ਜਾਮਾ ਧਾਰਨ ਕਰਕੇ ਸੰਸਾਰ ਦੇ ਵਿੱਚ ਵਿਚਰ ਰਹੇ ਹੋ, ਹੋਰ ਆਪ ਜੀ ਦਾ ਇਸ ਮਾਤ ਲੋਕ ਦੀ ਧਰਤੀ ਤੇ ਆਉਣ ਦਾ ਕੋਈ ਪ੍ਰਯੋਜਨ ਨਹੀਂ। ਇੱਕੋ ਇੱਕ ਪ੍ਰਯੋਜਨ ਹੈ ਕਿ ਸੰਸਾਰ ਦੇ ਜੀਵਾਂ ਦਾ ਉਧਾਰ ਕਰਨਾ, ਜੀਵਾਂ ਦੀ ਕਲਿਆਣ ਕਰਨੇ।
ਨਿਜ ਦਰਸ਼ਨ ਦੇਵਤ ਮੋਏ ਰਹੀਏ ਅਵਰ ਲਾਲਸਾ ਨਾਈ।
ਮਹਾਰਾਜ, ਮੈਂ ਆਪ ਜੀ ਨੂੰ ਆਪਣੇ ਘਰ ਇਸ ਕਰਕੇ ਸੱਦਿਆ, ਮੇਰੀ ਇਹ ਇੱਛਾ ਹੈ ਕਿਉਂਕਿ ਮੈਨੂੰ ਪਤਾ ਲੱਗਾ ਕਿ ਹੁਣ ਤੁਸੀਂ ਇੱਥੋਂ ਚੱਲਣਾ ਚਾਹੁੰਦੇ ਹੋ ਅੱਗੇ ਕਿਤੇ, ਤੇ ਮੇਰੀ ਇਹ ਇੱਛਾ ਹੈ ਕਿ ਮਹਾਰਾਜ ਮੈਨੂੰ ਆਪਣੇ ਦਰਸ਼ਨ ਬਖਸ਼ਦੇ ਰਿਹਾ ਜੇ। ਹੋਰ ਕੋਈ ਲਾਲਸਾ ਨਹੀਂ, ਕੋਈ ਇੱਛਾ ਨਹੀਂ ਕਿ ਕੀ ਚਾਹੀਦਾ ਮਹਾਰਾਜ, ਕੇਵਲ ਤੁਹਾਡੇ ਦਰਸ਼ਨਾਂ ਦੀ ਲਾਲਸਾ ਹੈ, ਤੇ ਮੇਰੇ ਤੇ ਇਹ ਦਇਆ ਕਰਿਆ ਜੇ ਵੀ ਕਿਤੇ ਇੱਥੋਂ ਜਾ ਕੇ ਮੈਨੂੰ ਭੁੱਲ ਨਾ ਜਾਇਆ ਜੇ। ਮਹਾਰਾਜ ਮੈਨੂੰ ਆਪਣੇ ਪਵਿੱਤਰ ਪਾਵਨ ਦਰਸ਼ਨ ਬਖਸ਼ਦੇ ਰਹਿਣਾ।
ਕਾਹੇ ਵਸਤ ਕੀ ਚਾਹ ਜੇ ਹੋਵੇ ਲਿਓ ਮੰਗਾਏ ਨਿਸੰਗਾ।
ਜੇ ਆਪ ਜੀ ਨੂੰ ਕਿਸੇ ਚੀਜ਼ ਦੀ ਇੱਛਾ ਹੋਵੇ, ਕਿਸੇ ਵਸਤੂ ਦੀ ਚਾਹ ਹੋਵੇ, ਤੇ ਨਿਸੰਗ ਹੋ ਕੇ ਤੁਸੀਂ ਭਾਈ ਮਰਦਾਨੇ ਨੂੰ ਭੇਜ ਦੇਣਾ, ਸੁਨੇਹਾ ਭੇਜ ਦੇਣਾ, ਉਹੀ ਵਸਤੂ ਮੈਂ ਤੁਹਾਡੇ ਚਰਣਾਂ ਵਿੱਚ ਹਾਜ਼ਰ ਕਰਾਂਗੀ।
ਛੇਵ ਸਿਰ ਸਰ ਮੁਰ ਕਰਨਾ ਕਰ ਤਵ ਕੀਰਤ ਹੈ ਗੰਗਾ।
ਆਖੋ ਸਤਨਾਮ ਸ੍ਰੀ। ਬੇਬੇ ਨਾਨਕੀ ਜੀ ਕਹਿੰਦੇ, ਜਿਵੇਂ ਭਗਵਾਨ ਸ਼ਿਵਜੀ ਜੀ ਦੇ ਜੂੜੇ ਵਿੱਚ, ਉਹਨਾਂ ਦੀਆਂ ਜਟਾਵਾਂ ਦੇ ਵਿੱਚ ਗੰਗਾ ਹਰ ਵੇਲੇ ਨਿਵਾਸ ਰੱਖਦੀ ਹੈ ਨਾ, ਉਹਨਾਂ ਦੇ ਸਿਰ ਵਿੱਚ, ਜੂੜੇ ਦੇ ਵਿੱਚ ਗੰਗਾ ਦਾ ਨਿਵਾਸ ਹੈ, ਉੱਥੋਂ ਗੰਗਾ ਨਿਕਲਦੀ ਹੈ। ਤੇ ਮਹਾਰਾਜ ਜਿਵੇਂ ਸ਼ਿਵਾ ਦੀ ਜਟਾਵਾਂ ਵਿੱਚ ਗੰਗਾ ਦਾ ਨਿਵਾਸ ਹੈ, ਇਹ ਕਿਰਪਾ ਕਰੋ ਮੇਰਾ ਹਿਰਦਾ ਉਹ ਜਟਾਵਾਂ ਬਣ ਜਾਏ ਔਰ ਤੁਹਾਡੇ ਪਵਿੱਤਰ ਚਰਨਾਂ ਦੀ ਗੰਗਾ ਮੇਰੇ ਉਸ ਹਿਰਦੇ ਚ ਸਦਾ ਵਸਦੀ ਰਹੇ। ਹੋਰ ਕੋਈ ਇੱਛਾ ਨਹੀਂ, ਤੁਹਾਡੇ ਪਵਿੱਤਰ ਪਾਵਨ ਚਰਨ ਜੋ ਗੰਗਾ ਤੋਂ ਵੀ ਪਵਿੱਤਰ ਨੇ, ਕਰੋੜਾਂ ਗੰਗਾ ਜਿਨ੍ਹਾਂ ਆਪ ਜੀ ਦੇ ਚਰਨਾਂ ਚੋਂ ਪੈਦਾ ਹੁੰਦੀਆਂ ਨੇ, ਉਸ ਤਰ੍ਹਾਂ ਮੇਰੇ ਹਿਰਦੇ ਰੂਪੀ ਸਿਰ ਦੇ ਵਿੱਚ ਆਪ ਜੀ ਦੀ ਕੀਰਤੀ, ਆਪ ਜੀ ਦੇ ਚਰਨਾਂ ਦਾ ਸੁਜਸ, ਇਹ ਗੰਗਾ ਮੇਰੇ ਹਿਰਦੇ ਚ ਵਸਦੀ ਰਹੇ।
ਬਦਨ ਬਦਿਓ ਬਚ ਸੁਨੋ ਸੋਦਰੇ ਯਾਦ ਰਿਦੇ ਕਰ ਜਾਵੇ।
ਬੇਬੇ ਨਾਨਕੀ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਦੀਨ ਦੁਨੀਆ ਦੇ ਮਾਲਕ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਬੋਲੇ, ਕਹਿਣ ਲੱਗੇ ਹੇ ਸੋਦਰੀ, ਸੋਦਰੀ ਕਹਿੰਦੇ ਨੇ ਭੈਣ ਨੂੰ, ਵੱਡੀ ਭੈਣ ਨੂੰ, ਹੇ ਭੈਣ ਜੀ, ਹੇ ਬੇਬੇ ਜੀ, ਸੁਣੋ, ਜਦੋਂ ਤੁਸੀਂ ਆਪਣੇ ਹਿਰਦੇ ਚ ਸਾਨੂੰ ਯਾਦ ਕਰੋਗੇ, ਯਾਦ ਹਿਰਦੇ ਕਰ ਜਬ ਹੀ, ਜਦੋਂ ਆਪਣੇ ਹਿਰਦੇ ਚ ਤੁਸੀਂ ਸਾਨੂੰ ਯਾਦ ਕਰੋਗੇ,
ਦੂਰ ਨਿਕਟ ਤਾਜੈਨ ਕਾਜੋ ਦੁਤ ਆਓ ਮੈਂ ਤਵੇ,
ਤੇ ਭਾਵੇਂ ਬੜੀ ਦੂਰ ਬੈਠਾ ਹੋਵਾਂ ਤੇ ਭਾਵੇਂ ਨੇੜੇ ਹੋਵਾਂ, ਭਾਵੇਂ ਕੋਈ ਕੰਮ ਕਰਦਾ ਹੋਵਾਂ ਤੇ ਭਾਵੇਂ ਵਿਹਲਾ ਬੈਠਾ ਹੋਵਾਂ, ਜਦੋਂ ਯਾਦ ਕਰੋਗੇ ਉਸੇ ਵੇਲੇ ਮੈਂ ਤੁਹਾਡੇ ਕੋਲ ਆ ਜਾਵਾਂਗਾ। ਇਹ ਸਾਡਾ ਬਚਨ ਰਿਹਾ, ਤੇ ਮੇਰੇ ਸਾਹਿਬਾਂ ਨੇ ਬਚਨ ਫਿਰ ਸਾਰੀ ਉਮਰ ਪਾਲਿਆ ਵੀ। ਜਦੋਂ ਬੇਬੇ ਜੀ ਯਾਦ ਕੀਤਾ ਤੇ ਮੱਕੇ ਤੋਂ ਵੀ ਇੱਕ ਦਿਨ ਚ ਉਸੇ ਵੇਲੇ ਵਾਪਸ ਸੁਲਤਾਨਪੁਰ ਸਾਹਿਬ ਆ ਕੇ ਬੇਬੇ ਜੀ ਨੂੰ ਦਰਸ਼ਨ ਦਿੱਤੇ, ਕਹਿਣ ਲੱਗੇ ਭੈਣ ਜੀ, ਮੇਰਾ ਇਹ ਬਚਨ ਰਿਹਾ, ਜਦੋਂ ਵੀ ਤੁਸੀਂ ਯਾਦ ਕਰੋਗੇ, ਭਾਵੇਂ ਦੂਰ ਹੋਈਏ, ਨੇੜੇ ਹੋਈਏ, ਕੋਈ ਕੰਮ ਕਰਦੇ ਹੋਈਏ, ਭਾਵੇਂ ਵਿਹਲੇ ਹੋਈਏ, ਦਰੁੱਤ ਆਉਂ, ਬੜੀ ਛੇਤੀ ਨਾਲ ਅਸੀਂ ਤੁਹਾਡੇ ਕੋਲ ਆਵਾਂਗੇ।
ਸੁਣ ਹਰਖੀ ਪੁਨਹੂਤ ਅਰਾਲਕ ਬੋਬੀ ਦੇ ਅਸਨ ਕਰਾਇਓ।
ਬੇਬੇ ਨਾਨਕੀ ਜੀ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ, ਔਰ ਬਹੁ ਪ੍ਰਕਾਰ ਦਾ ਭੋਜਨ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਬੇਬੇ ਜੀ ਨੇ ਤਿਆਰ ਕਰ ਰੱਖਿਆ ਸੀ ਕਿ ਵੀਰ ਜੀ ਆਉਣਗੇ ਤੇ ਉਹਨਾਂ ਨੂੰ ਭੋਜਨ ਛਕਾਵਾਂਗੀ, ਤੇ ਕਹਿੰਦੇ ਫਿਰ ਬਹੁ ਪ੍ਰਕਾਰ ਦਾ ਭੋਜਨ ਜੋ ਘਰ ਦੇ ਵਿਚ ਤਿਆਰ ਕਰਵਾ ਰੱਖਿਆ ਸੀ।
ਮਰਦਾਂ ਨੇ ਕੋ ਭੇਜਿਓ ਤਬੀ ਮੁਝਕੋ ਨਿਕਟ ਬੁਲਾਇਓ।
ਬੇਬੇ ਜੀ ਨੇ ਆਖਿਆ, ਮਹਾਰਾਜ ਭੋਜਨ ਆਪ ਜੀ ਛਕ ਲੋ। ਤੇ ਕਹਿੰਦੇ ਭਾਈ ਬਾਲਾ ਜੀ ਕਥਾ ਸੁਣਾ ਰਹੇ ਨੇ, ਕਹਿੰਦੇ ਮੈਂ ਵੀ ਉੱਥੇ ਸੁਲਤਾਨਪੁਰ ਸਾਹਿਬ ਹੀ ਸੀ, ਜਦੋਂ ਸਤਿਗੁਰੂ ਜੀ ਘਰ ਆਏ ਤੇ ਪ੍ਰਸ਼ਾਦਾ ਛਕਣ ਨੂੰ ਬੇਬੇ ਜੀ ਨੇ ਕਿਹਾ, ਤੇ ਭਾਈ ਬਾਲਾ ਜੀ ਕਹਿੰਦੇ ਵੀ ਮੈਨੂੰ ਬੁਲਾਉਣ ਵਾਸਤੇ ਮਰਦਾਨੇ ਨੂੰ ਭੇਜਿਆ, ਵੀ ਜਾਓ ਬਾਲੇ ਨੂੰ ਵੀ ਸੱਦ ਲਿਆਓ। ਕਹਿੰਦੇ ਮੈਂ ਭਾਈਏ ਜੈ ਰਾਮ ਕੋਲ ਬੈਠਾ ਸੀ, ਕਿਤੇ ਬਾਹਰ ਜਿੱਥੇ ਭਾਈ ਜੈ ਰਾਮ ਜੀ ਕਿਰਤ ਬਿਰਤ ਕਰਦੇ ਸਨ ਉਹਨਾਂ ਕੋਲ ਬੈਠਾ ਸੀ, ਤੇ ਭਾਈ ਮਰਦਾਨਾ ਜੀ ਨੂੰ ਮੇਰੇ ਕੋਲ ਭੇਜਿਆ ਮੈਨੂੰ ਬੁਲਾਉਣ ਲਈ।
ਬਾਲਾ ਕਹਿ ਸੁਣੋ ਸ਼੍ਰੀ ਅੰਗਦ ਹੋ ਜੈ ਰਾਮ ਟਿਕ ਬੈਸਾ।
ਭਾਈ ਬਾਲਾ ਜੀ ਕਹਿੰਦੇ ਕਿ ਮੈਂ ਬਾਹਰ ਭਾਈਆ ਜੈ ਰਾਮ ਜੀ ਦੇ ਕੋਲ ਕਿਤੇ ਕੰਮ ਕਰਕੇ ਬੈਠਾ ਸੀ, ਤੇ ਜਿੱਥੇ ਬੈਠਾ ਸੀ ਹੇ ਗੁਰੂ ਅੰਗਦ ਸਾਹਿਬ ਉਥੇ ਭਾਈ ਮਰਦਾਨਾ ਜੀ ਮੈਨੂੰ ਬੁਲਾਉਣ ਵਾਸਤੇ ਆਏ।
ਗਯੋ ਨਕੇਤ ਨਾਨਕੀ ਕੇ ਚਲ ਹੇਰੇ ਬੇਦੀ ਏਸ਼ਾ।
ਸਾੜੀ ਨਾਲ ਚੱਲ ਕੇ ਆਇਆ ਕਿ ਸਤਿਗੁਰੂ ਜੀ ਨੇ ਯਾਦ ਕੀਤਾ, ਆਏ ਨੇ ਘਰ, ਬੇਬੇ ਨਾਨਕੀ ਜੀ ਦੇ ਘਰ ਪਹੁੰਚਿਆ, ਅੱਗੇ ਬੇਦੀਆਂ ਦੀ ਕੁੱਲ ਦੇ ਈਸ਼ਵਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਮਹਾਰਾਜ ਜੀ ਦੇ ਬੈਠਿਆਂ ਦੇ ਮੈਂ ਦਰਸ਼ਨ ਕੀਤੇ।
ਅਸਨ ਅਚਨ ਹਿਤ ਤੀਨੋ ਤੇ ਚਿਨ ਗੈਰ ਸੋਈ ਥਾਨਾ।
ਮਹਾਰਾਜ ਜੀ ਦੇ ਚਰਨਾਂ ਤੇ ਜਾ ਕੇ ਭਾਈ ਬਾਲਾ ਜੀ ਕਹਿੰਦੇ ਮੈਂ ਨਮਸਕਾਰ ਕੀਤੀ, ਫਿਰ ਜਿੱਥੇ ਬੇਬੇ ਨਾਨਕੀ ਜੀ ਨੇ ਭੋਜਨ ਛਕਾਉਣ ਦਾ ਪ੍ਰਬੰਧ ਕੀਤਾ ਸੀ ਉਥੇ ਸਤਿਗੁਰੂ ਜੀ ਦੇ ਨਾਲ ਮੈਂ ਵੀ ਗਿਆ, ਭਾਈ ਮਰਦਾਨਾ ਜੀ ਔਰ ਸਤਿਗੁਰੂ ਜੀ, ਅਸੀਂ ਤਿੰਨੇ ਰਸੋਈ ਵਾਲੀ ਥਾਂ ਤੇ ਪ੍ਰਸ਼ਾਦਾ ਛਕਣ ਵਾਸਤੇ ਗਏ।
ਪਾਨ ਨਾਨਕੀ ਆਪ ਪਰੋਸਤ ਪਰਮੰਗ ਸਵਾਦਨ ਸਾਨਾ।
ਬੇਬੇ ਨਾਨਕੀ ਜੀ ਆਪ ਆਪਣੇ ਹੱਥੀ ਸਾਨੂੰ ਪ੍ਰਸ਼ਾਦਾ ਪਰੋਸਦੇ ਨੇ, ਆਪ ਆਪਣੇ ਹੱਥੀ ਮਹਾਰਾਜ ਜੀ ਨੂੰ ਲੰਗਰ ਪਰੋਸਦੇ ਨੇ, ਤੇ ਬੜਾ ਪਰਮ ਸਵਾਦ ਸੀ ਕਿਉਂਕਿ ਉਹਦੇ ਵਿਚ ਬੇਬੇ ਨਾਨਕੀ ਜੀ ਦੀ ਪ੍ਰੀਤ ਮਿਲੀ ਹੋਈ ਸੀ, ਭਾਵਨਾ ਮਿਲੀ ਹੋਈ ਸੀ। ਕਹਿੰਦੇ ਸ੍ਰੇਸ਼ਟ ਸਵਾਦਾਂ ਦੇ ਸਮੇਤ ਉਹ ਭੋਜਨ ਅਸੀਂ ਮਹਾਰਾਜ ਜੀ ਦੇ ਸਮੇਤ ਛਕਣਾ ਸ਼ੁਰੂ ਕੀਤਾ।
ਮਨ ਭਾਵਨ ਭੋਜਨ ਕਰ ਖਾਵਨ ਉੱਠ ਬੈਠੇ ਬਰ ਸਦਨਾ।
ਭਾਉਂਦਾ ਭੋਜਨ ਮਹਾਰਾਜ ਜਿੰਨੀ ਕੁ ਰੁਚੀ ਸੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਛਕਿਆ, ਛਕਣ ਤੋਂ ਬਾਅਦ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਸਤਿਗੁਰੂ ਜੀ ਉਸ ਵੇਲੇ ਉੱਠ ਬੈਠੇ।
ਆਨੰਦ ਕੰਧ ਮੁਕੰਧ ਬਿਲੋਕਤ ਬਦਤ ਨਾਨਕੀ ਬਦਨਾ
ਆਨੰਦ ਦੇ ਮੂਲ ਮੁਕਤੀ ਦਾਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਿਹਰੇ ਵੱਲ ਵੇਖ ਕੇ ਇਧਰੋਂ ਬੇਬੇ ਨਾਨਕੀ ਜੀ ਬੋਲੇ
ਮਰਦਾਨਾ ਅਬ ਖੋਜੋ ਜਾਈ ਮੋਲ ਲਿਓ ਜੋ ਹੋ
ਭਾਈ ਮਰਦਾਨਾ ਜੀ ਕਿ ਤੁਸੀਂ ਰਬਾਬ ਚਾਹੁੰਦੇ ਸੀ ਤੇ ਰਬਾਬ ਲੱਭੋ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਵੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਮਰਦਾਨਾ ਜੀ ਅਸੀਂ ਤੁਹਾਨੂੰ ਰਬਾਬ ਲੈਣ ਭੇਜਿਆ ਸੀ ਵੀ ਨਗਰ ਵਿੱਚੋਂ ਕਿਤੇ ਰਬਾਬ ਲੱਭ ਕੇ ਲਿਆਓ ਖੋਜ ਕੇ ਲਿਆਓ ਜਿੱਥੋਂ ਮਿਲਦੀ ਹੈ ਮੁੱਲ ਮਿਲਦੀ ਹੈ ਤਾਂ ਮੁੱਲ ਲਿਆਓ
ਸੁੰਦਰ ਹੀਰ ਰਬਾਬ ਲਿਆਵੋ ਸਰਫਾ ਮੁੱਲ ਨਾ ਕੋ
ਭਾਈ ਮਰਦਾਨਾ ਜੀ ਜਾਓ ਕਿਤੇ ਚੰਗੀ ਰਬਾਬ ਨਜ਼ਰ ਆਉਂਦੀ ਹੈ ਤੇ ਉਹ ਰਬਾਬ ਜਾ ਕੇ ਤੁਸੀਂ ਵੇਖ ਕੇ ਲੈ ਆਓ ਮੁੱਲ ਦਾ ਸਰਫ ਨਾ ਕਰਿਆ ਜੇ ਭਾਈ ਬੇਬੇ ਨਾਨਕੀ ਜੀ ਨੇ ਵੀ ਕਿਹਾ ਜਿੰਨਾ ਮਰਜ਼ੀ ਮੁੱਲ ਹੋਵੇ ਜਾ ਕੇ ਪਤਾ ਕਰੋ ਨਗਰ ਦੇ ਵਿੱਚੋਂ ਕਿੱਥੋਂ ਮਿਲਦੀ ਹੈ ਰਬਾਬ ਤੇ ਮੁੱਲ ਵਾਲੇ ਪਾਸੇ ਸਰਫਾ ਨਾ ਕਰਿਆ ਜੇ ਜਿੰਨਾ ਮੁੱਲ ਹੋਵੇਗਾ ਉਹ ਮੈਂ ਦੇਵਾਂਗੀ
ਸੁਣ ਮਰਦਾਨੇ ਕਿਉਂ ਪਿਆਨਾ ਲੀਨ ਰਬਾਬੈ ਹੇਤੂ
ਭਾਈ ਮਰਦਾਨਾ ਜੀ ਸੁਣ ਕੇ ਨਗਰ ਦੇ ਵਿੱਚ ਰਬਾਬ ਲੱਭਣ ਵਾਸਤੇ ਵੀ ਕਿੱਥੋਂ ਰਬਾਬ ਮਿਲੇਗੀ ਕਿਸੇ ਕੋਲ ਪਈ ਹੋਵੇ ਸੋ ਭਾਈ ਮਰਦਾਨਾ ਜੀ ਤਾਂ ਰਬਾਬ ਲੈਣ ਵਾਸਤੇ ਸੁਲਤਾਨਪੁਰ ਨਗਰ ਵਿੱਚ ਜਾਂ ਨੇੜੇ ਕੋਈ ਇੱਕ ਅੱਧਾ ਨਗਰ ਸੀ ਉੱਥੇ ਜਾ ਕੇ ਰਬਾਬ ਲੱਭਣ ਲਈ ਗਏ
ਮੈਂ ਪੁਨ ਹੱਥ ਬੰਦ ਕਰ ਬੋਲਿਓ ਸ੍ਰੀ ਬੇਦੀ ਕੁਲ ਕੇਤੂ
ਭਾਈ ਬਾਲਾ ਜੀ ਕਹਿੰਦੇ ਵੀ ਮਰਦਾਨਾ ਜੀ ਜਦੋਂ ਰਬਾਬ ਲੈਣ ਚਲੇ ਗਏ ਤੇ ਪਿੱਛੇ ਮੈਂ ਸਤਿਗੁਰਾਂ ਦੇ ਕੋਲ ਬੈਠਾ ਸੀ ਤੇ ਭਾਈ ਬਾਲਾ ਜੀ ਕਹਿੰਦੇ ਮੈਂ ਹੱਥ ਜੋੜੇ ਤੇ ਹੱਥ ਜੋੜ ਕੇ ਸਤਿਗੁਰਾਂ ਨੂੰ ਆਖਿਆ ਹੇ ਬੇਦੀ ਕੁਲ ਕੇਤ ਸਤਿਗੁਰੂ ਹੇ ਬੇਦੀਆਂ ਦੀ ਕੁਲ ਦੇ ਧੁਜਾ ਰੂਪ ਸਤਿਗੁਰੂ ਜੀ
ਤੁਮਨ ਦੇਸ਼ ਕੋ ਪਾਏ ਅਬੈ ਹੋ ਜਾਮੋ ਅਪਨਨ ਕੇਤੂ
ਮਹਾਰਾਜ ਜੇ ਹੁਣ ਆਪ ਜੀ ਦੀ ਆਗਿਆ ਹੋਵੇ ਤੁਹਾਡੀ ਆਗਿਆ ਤੋਂ ਬਿਨਾਂ ਨਹੀਂ ਮੈਂ ਤੁਹਾਡੇ ਹੁਕਮ ਚ ਚੱਲਣ ਵਾਲਾ ਹੁਕਮੀ ਬੰਦਾ ਹਾਂ ਜੇ ਆਪ ਜੀ ਦੀ ਆਗਿਆ ਹੋਵੇ ਤੇ ਹੁਣ ਮੈਂ ਆਪਣੇ ਨਗਰ ਤਲਵੰਡੀ ਜਾ ਕੇ ਆਪਣੇ ਪਰਿਵਾਰ ਨੂੰ ਵੇਖਾਵਾਂ ਕਿਉਂਕਿ ਭਾਈ ਬਾਲਾ ਜੀ ਸਤਿਗੁਰਾਂ ਦੇ ਨਾਲ ਆਏ ਤੇ ਮੁੜ ਕੇ ਵਾਪਸ ਨਹੀਂ ਸਨ ਗਏ ਨਗਰ ਚ ਤੇ ਕਹਿੰਦੇ ਮਹਾਰਾਜ ਜੇ ਆਪ ਜੀ ਦੀ ਆਗਿਆ ਹੋਵੇ ਤੇ ਮੈਂ ਆਪਣੇ ਨਗਰ ਜਾ ਕਰਕੇ ਪਰਿਵਾਰ ਨੂੰ ਵੇਖਾਵਾਂ
ਬਾਸਰ ਬਹੁਤ ਬਤੀਤੇ ਆਇਓ ਸੁਧ ਲਿਓ ਕ੍ਰਿਤ ਬੇਤੋ
ਬੜੇ ਦਿਨ ਮੈਨੂੰ ਇੱਥੇ ਆਇਆ ਬਤੀਤ ਹੋ ਗਏ ਨੇ ਘਰ ਦੀ ਜਾ ਕੇ ਸੁਧ ਸਾਰ ਲੈ ਲਵਾਂ ਬੱਚਿਆਂ ਦੀ ਖਬਰ ਸਾਰ ਲੈ ਲਵਾਂ ਉਹ ਵੀ ਜਿੰਮੇਵਾਰੀ ਬਣਦੀ ਹੈ ਮਹਾਰਾਜ ਉਹ ਨਿਭਾ ਲਵਾਂ ਜੇ ਆਪ ਜੀ ਦੀ ਆਗਿਆ ਹੋਵੇ ਤੇ ਮੈਂ ਨਗਰ ਜਾ ਕੇ ਆਪਣੇ ਘਰ ਬਾਹਰ ਦੀ ਸਾਰ ਲੈ ਲਵਾਂ
ਕਿਉਂ ਬਾਲੇ ਮਨ ਰੰਜ ਬਏ ਓ ਸੰਗ ਛੋੜ ਕਰ ਗੱਛੇ
ਮਹਾਰਾਜ ਜੀ ਕਹਿੰਦੇ ਭਾਈ ਬਾਲਾ ਜੀ ਕੀ ਗੱਲ ਮਨ ਚ ਰੰਜ ਕਿਉਂ ਹੋ ਗਏ ਹੋ ਸਾਡਾ ਸੰਗ ਛੱਡ ਕੇ ਹੁਣ ਜਾਣਾ ਚਾਹੁੰਦੇ ਹੋ ਅਚਾਨਕ ਮਨ ਰੰਜ ਕਿਉਂ ਕਰ ਲਿਆ ਏਦਾਂ ਇਕਦਮ ਆਪਣੇ ਮਨ ਚ ਇਹੋ ਜਿਹੀ ਉਪਰਾਮਤਾ ਭਲਾ ਤੁਸੀਂ ਕਿਉਂ ਬਣਾ ਲਈ ਹੈ
ਨਹੀਂ ਰੰਜ ਮੈਂ ਦੰਭ ਨਿਕੰਦੋ
ਭਾਈ ਬਾਲਾ ਜੀ ਅੱਗੋਂ ਬੋਲੇ ਮਹਾਰਾਜ ਨਹੀਂ ਮੇਰੇ ਮਨ ਦੇ ਵਿੱਚ ਕੋਈ ਰੰਜ ਨਹੀਂ ਹੈ ਪਖੰਡਾਂ ਦੇ ਖੰਡਨ ਕਰਨ ਵਾਲੇ ਦੰਭ ਨੂੰ ਨਿਕੰਧ ਕਰਨ ਵਾਲੇ ਸਾਹਿਬ ਜੀ ਮੇਰੇ ਮਨ ਚ ਕੋਈ ਰੰਜ ਨਹੀਂ ਹੈ ਤੇ ਗਰੀਬ ਨਵਾਜ ਮੈਂ ਤਾਂ ਤੁਹਾਡੇ ਸ੍ਰੇਸ਼ਟ ਹਿਰਦੇ ਚੋਂ ਅੱਜ ਇੱਕ ਵਰ ਚਾਹੁੰਦਾ ਹਾਂ ਜੇ ਮੇਰੇ ਤੇ ਟੁੱਟੇ ਹੋ ਤੇ ਮੈਨੂੰ ਆਪਣੇ ਸਵੱਛ ਹਿਰਦੇ ਚੋਂ ਪਵਿੱਤਰ ਹਿਰਦੇ ਚੋਂ ਇਹ ਵਰਦਾਨ ਦੇ ਦਿਓ ਅੱਜ ਤਾਂ ਹੀ ਆਪ ਜੀ ਦੇ ਚਰਨਾਂ ਚ ਰਿਹਾ ਤੇ ਅੱਜ ਮੈਂ ਆਪ ਜੀ ਕੋਲੋਂ ਇੱਕ ਵਰ ਮੰਗਦਾ ਹਾਂ ਜੇ ਟੁੱਟੇ ਹੋ ਕਿਰਪਾ ਨਿਧਾਨ ਤੇ ਕਿਰਪਾ ਕਰਕੇ ਮੈਨੂੰ ਇਹ ਵਰ ਦਿਓ
ਜਾਚ ਲਿਓ ਬਾਲੇ ਜੋ ਚਾਹੀਏ ਨਹੀਂ ਅਦੇ ਕੱਚ ਤੋਤੇ
ਮਹਾਰਾਜ ਜੀ ਕਹਿੰਦੇ ਭਾਈ ਬਾਲਾ ਜੀ ਮੰਗੋ ਕੀ ਚਾਹੀਦਾ ਹੈ ਕੀ ਇੱਛਾ ਹੈ ਸਾਡੇ ਕੋਲ ਐਸੀ ਕੋਈ ਵਸਤੂ ਅਦੇ ਨਹੀਂ ਕਿ ਤੁਸੀਂ ਮੰਗੋ ਤੇ ਅਸੀਂ ਦੇ ਨਾ ਸਕਦੇ ਹੋਈਏ ਮੰਗੋ ਅਦੇ ਦਾ ਮਤਲਬ ਐਸੀ ਕੋਈ ਚੀਜ਼ ਨਹੀਂ ਜਿਹੜੀ ਅਸੀਂ ਨਾ ਦੇ ਸਕਦੇ ਹੋਈਏ ਮੰਗੋ ਤੁਹਾਡੀ ਕੀ ਇੱਛਾ ਹੈ
ਸ੍ਰੀ ਨਾਨਕ ਇੱਕ ਬਰ ਇਹ ਦੀਜੈ ਬਿਸਰਨ ਹਰ ਉਰ ਮੋਤੇ
ਭਾਈ ਬਾਲਾ ਜੀ ਨੇ ਅੱਗੋਂ ਹੱਥ ਜੋੜ ਕੇ ਗੁਰੂ ਚਰਨਾਂ ਚ ਬੇਨਤੀ ਕੀਤੀ जो सिख दे हिरदे चो हर वेले गुरु चरणा विच बेनती हुंदी है, महाराज ए वर दियो, ए किरपा करो कि हरी दा पवित्र स्वरूप ते उहदा नाम ओ मेरे हिरदे चो ना विसरे। ए वर दियो महाराज, तुहाडे पवित्र हिरदे चो मैं ए वर चाहुंदा हां, विसर नाहीं दा तार, अपना नाम देहो गुण गावा दिन रात, नानक चाओ एहो। महाराज गरीब नवाज जी, मेरे हिरदे चो हरी ना विसरे।
दूसर बर दी जय करना कर संग तुम्हार जे चरिता।
दूसरा वर कृपा करके ए दियो, एक बार ता ए चाहिदा, दूसरा वर कृपा करके महाराज जी ए दियो कि तुहाडे नाल रहिंदे आ जिहड़े आप जी दे चरित्र ने, कौतक ने, जो आप जी दी लीला है, आप जी दियां खेड़ां हन, जिन्हां नूं वेख के
सुधा सिंध तज मृग तृष्णा हित तावत निंद जे रहता।
जिहड़े निंदक लोक ने उन्हां नूं आप जी दे चरित्र समझ नहीं आउंदे, ओह वेख के जिवें अमृत दे समुंदर नूं छड्ड के कोई मृग तृष्णा दे पानी वल दौड़िया जाए ते उहनूं उत्थों कुछ नहीं लभदा। ਇਦਾਂ ਜਿਹੜੇ ਤੁਹਾਡੀ ਮਹਿਮਾ ਤੋਂ ਅਣਜਾਣ ਵਿਅਕਤੀ ਤੁਹਾਡੇ ਚਰਿੱਤਰਾਂ ਨੂੰ ਨਹੀਂ ਜਾਣਦੇ, ਤੁਹਾਡੇ ਕੌਤਕਾਂ ਨੂੰ ਨਹੀਂ ਜਾਣਦੇ, ਤੇ ਛੱਡ ਕੇ ਆਪ ਜੀ ਦੇ ਗੁਣਾਂ ਨੂੰ, ਆਪ ਜੀ ਦੇ ਕੌਤਕਾਂ ਨੂੰ ਨਾ ਸਮਝਦਿਆਂ ਹੋਇਆਂ ਫਿਰ ਉਹ ਨਿੰਦਾ ਕਰਦੇ ਨੇ। ਜਿਹੜੇ ਨਿੰਦਕ ਲੋਕ ਨੇ ਉਹ ਆਪ ਜੀ ਦੀ ਨਿੰਦਾ ਕਰਦੇ ਹਨ।
ਦੇਖੋ ਸੁਣੋ ਨਾ ਪਰਮੋ ਗੁਰ ਜੀ ਔਰ ਫਿਰ ਮਤ ਮੁਰ ਕੀਜੈ।
ਮੇਰੇ ਤੇ ਇਹ ਕਿਰਪਾ ਕਰੋ ਵੀ ਹਜ਼ਾਰਾਂ ਨਿੰਦਕ ਭਾਵੇਂ ਜੋ ਮਰਜ਼ੀ ਆਖਣ, ਉਹ ਜੋ ਮਰਜ਼ੀ ਵਿਖਾਉਣ, ਉਹਨਾਂ ਕੋਲੋਂ ਸੁਣ ਕੇ ਜਾਂ ਕੁਝ ਵੇਖ ਕੇ ਮੇਰਾ ਮਨ ਕਦੇ ਤੁਹਾਡੇ ਤੇ ਭਰਮ ਨਾ ਕਰੇ, ਮੇਰੇ ਹਿਰਦੇ ਵਿਚ ਤੁਹਾਡੇ ਪ੍ਰਤੀ ਅਡੋਲ ਪਰਪੱਕ ਨਿਸ਼ਚਾ ਬਣਿਆ ਰਹੇ, ਮੈਨੂੰ ਇਹ ਵਰ ਦਿਓ। ਬੜੀ ਛੇਤੀ ਸਾਡੀ ਸ਼ਰਧਾ ਡੋਲ ਜਾਂਦੀ ਹੈ, ਨਿਸ਼ਚੇ ਡੋਲ ਜਾਂਦੇ ਨੇ। ਭਾਈ ਬਾਲਾ ਜੀ ਕਹਿੰਦੇ ਮਹਾਰਾਜ, ਲੋਕ ਬੜੀ ਨਿੰਦਾ ਕਰਦੇ ਨੇ, ਉਹ ਬੜਾ ਕੁਝ ਕਹਿੰਦੇ ਨੇ, ਆਪ ਜੀ ਬਾਬਤ ਸੁਣ ਕੇ ਮੇਰਾ ਮਨ ਨਾ ਭਰਮੇ। ਇਹ ਵਰ ਆਪ ਜੀ ਕਿਰਪਾ ਕਰਕੇ ਦਿਓ ਕਿ ਮੇਰਾ ਹਿਰਦਾ ਸਦਾ ਆਪ ਜੀ ਦੇ ਚਰਨਾਂ ਚ ਸਥਿਰ ਰਹੇ।
ਅੰਗਰ ਸਰ ਅਰਬਿੰਦ ਸਰਸਤਵ ਮਨ ਮਮ ਮਦਬ ਕਰੀ ਜੈ।
ਆਪ ਜੀ ਦੇ ਪਵਿੱਤਰ ਚਰਨ ਕਮਲ ਜੋ ਕਮਲ ਦੇ ਫੁੱਲ ਸਮਾਨ ਨੇ, ਤੇ ਕਿਰਪਾ ਕਰੋ ਮੇਰਾ ਇਹ ਮਨ ਤੁਹਾਡੇ ਚਰਨਾਂ ਕਮਲਾਂ ਦਾ ਭੌਰਾ ਬਣ ਜਾਏ। ਇਹ ਭੌਰਾ ਬਣ ਜਾਏ ਆਪ ਜੀ ਦੇ ਚਰਨਾਂ ਕਮਲਾਂ ਦਾ, ਤੇ ਆਪ ਜੀ ਦੇ ਹੀ ਪਵਿੱਤਰ ਚਰਨਾਂ ਕਮਲਾਂ ਵਿਚ ਭੌਰਾ ਬਣ ਕੇ ਸਮਾਇਆ ਰਹੇ।
ਸੁਣਤ ਪ੍ਰਸੀਦੇ ਬਚਨ ਕੇ ਰਚਨਾ
ਸੁਣ ਕੇ ਭਾਈ ਬਾਲੇ ਦੀ ਬੇਨਤੀ ਸਤਿਗੁਰੂ ਬੜੇ ਪ੍ਰਸੰਨ ਹੋਏ। ਬੜੇ ਢੰਗ ਨਾਲ, ਬੜੇ ਪਿਆਰ ਨਾਲ ਬੇਨਤੀ ਕੀਤੀ ਸੀ ਭਾਈ ਬਾਲੇ ਨੇ। ਬਚਨਾਂ ਵਿਚ ਬੜੀ ਵਿਨਿਮਰਤਾ ਸੀ, ਹਿਰਦੇ ਦਾ ਨਿਸ਼ਚਾ ਵੇਖਿਆ ਭਾਈ ਬਾਲੇ ਦਾ। ਗਰੀਬ ਨਵਾਜ ਪਾਤਸ਼ਾਹ ਜੀ ਵੇਖ ਕੇ ਸੁਣ ਕੇ ਬਹੁਤ ਪ੍ਰਸੰਨ ਹੋਏ।
ਮੇਰੂ ਅਡੋਲ ਬਾਤ ਤੇ ਜਸਬਿਦ ਤਸਬਿਦ ਹੋਏ ਮਨ ਤੇਰਾ।
ਕਹਿੰਦੇ ਭਾਈ ਬਾਲਾ ਜੀ, ਜਿਵੇਂ ਸੁਮੇਰ ਪਰਬਤ ਅਡੋਲ ਨਹੀਂ ਨਾ ਡੋਲਦਾ, ਏਦਾਂ ਤੁਹਾਡਾ ਮਨ ਸੁਮੇਰ ਵਾਂਗੂ ਨਹੀਂ ਡੋਲੇਗਾ, ਨਹੀਂ ਡੋਲੇਗਾ। ਗੁਰਸਿੱਖ ਤਾਂ ਹੀ ਬੇਨਤੀ ਕਰਦਾ ਨਾ, ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ। ਤੇ ਮਹਾਰਾਜ ਫਿਰ ਕਿਰਪਾ ਕਰਦੇ ਭਾਈ ਬਾਲੇ ਨੂੰ, ਕਹਿੰਦੇ ਭਾਈ ਬਾਲਾ ਜੀ, ਤੁਹਾਡਾ ਹਿਰਦਾ ਜਿਵੇਂ ਸੁਮੇਰ ਪਰਬਤ ਅਡੋਲ ਹੈ ਨਾ, ਉਸ ਅਡੋਲ ਸੁਮੇਰ ਪਰਬਤ ਦੇ ਤੁਲ ਤੁਹਾਡਾ ਮਨ ਅਡੋਲ ਰਹੇਗਾ।
ਬੇਮੁਖਤਾ ਨਿਸ ਪਰਮ ਮਿਅੰਕਾ ਦੁਖ ਦਰਦ ਉਡਗਨ ਤੇ।
ਜਿਹੜੀ ਬੇਮੁਖਤਾਈ ਦੀ ਰਾਤ ਹੈ ਤੇ ਉਹਦੇ ਵਿਚ ਭਰਮ ਰੂਪੀ ਚੰਦਰਮਾ ਚੜੇ ਹੋਏ ਨੇ, ਦੁੱਖ ਤੇ ਦਲਿੱਦਰ ਰੂਪੀ ਤਾਰੇ ਟਿਮਟਮਾ ਰਹੇ ਨੇ।
ਉਰ ਨਭ ਭਾਨ ਪ੍ਰੇਮ ਪ੍ਰਕਾਸ਼ ਹੈ ਨਾਸੈ ਪਾਚਿਲ ਗਿਨਸੇ।
ਤੁਹਾਡਾ ਹਿਰਦਾ ਉਹਦੇ ਵਿਚ ਜਿਵੇਂ ਆਕਾਸ਼ ਹੈ ਨਾ, ਨਭ ਦੇ ਸਮਾਨ ਹਿਰਦਾ, ਤੇ ਉਹਦੇ ਵਿਚ ਬੇਮੁਖਤਾਈ ਦੀ ਰਾਤ ਤੇ ਭਰਮ ਰੂਪੀ ਚੰਦਰਮਾ ਤੇ ਦੁੱਖ ਤੇ ਦਲਿੱਦਰ ਰੂਪੀ ਤਾਰੇ ਉਹ ਜਿਹੜੇ ਚੜੇ ਹੁੰਦੇ ਨੇ ਹਿਰਦੇ ਰੂਪੀ ਆਕਾਸ਼ ਮੰਡਲ ਵਿੱਚ। ਮਹਾਰਾਜ ਕਹਿੰਦੇ ਉਸ ਆਕਾਸ਼ ਮੰਡਲ ਵਿੱਚ ਤੁਹਾਡੇ ਹਿਰਦੇ ਵਿੱਚ ਪ੍ਰੇਮ ਰੂਪੀ ਸੂਰਗ ਦਾ ਪ੍ਰਕਾਸ਼ ਹੋ ਗਿਆ, ਜਿਸ ਦੇ ਪ੍ਰਕਾਸ਼ਤਾਈ ਦੇ ਨਾਲ ਨਾ ਤਾਂ ਬੇਮੁਖਤਾਈ ਦੀ ਰਾਤ ਰਹੀ ਹੈ, ਨਾ ਭਰਮ ਰੂਪੀ ਚੰਦਰਮਾ ਰਿਹਾ, ਤੇ ਨਾ ਦੁੱਖ ਤੇ ਦਲਿੱਦਰ ਰੂਪੀ ਤਾਰੇ ਰਹੇ ਨੇ। ਸੂਰਗ ਦੇ ਚੜ੍ਹਦਿਆਂ ਪ੍ਰੇਮ ਰੂਪੀ ਸੂਰਗ ਦੇ ਪ੍ਰਕਾਸ਼ ਦਿਆਂ ਤੁਹਾਡੇ ਹਿਰਦੇ ਚੋਂ ਇਹ ਸਾਰੀ ਅਵਿਦਿਆ ਚਲੀ ਗਈ ਹੈ।
ਹੋਵੇ ਤਬ ਉਲ ਸਰਵਰ ਕੇ ਸਰ ਹਰ ਕੀਰਤ ਅਰ ਬਿੰਦਾ।
ਜੀ ਕਹਿੰਦੇ ਤੁਹਾਡਾ ਹਿਰਦਾ ਭਾਈ ਬਾਲਾ ਜੀ ਸਰੋਵਰ ਦੇ ਬਰਾਬਰ ਹੈ, ਤਾਲ ਦੇ ਬਰਾਬਰ ਹੈ, ਤੇ ਜਿਵੇਂ ਸਰੋਵਰ ਚ ਕਮਲ ਦੇ ਫੁੱਲ ਖਿੜੇ ਚੰਗੇ ਲੱਗਦੇ ਨੇ ਨਾ ਤੇ ਸੋਹਣੇ ਲੱਗਦੇ ਨੇ, ਏਦਾਂ ਤੁਹਾਡੇ ਹਿਰਦੇ ਰੂਪੀ ਸਰੋਵਰ ਵਿਚ ਹਰੀ ਦੀ ਕੀਰਤੀ ਰੂਪੀ ਕਮਲ ਦਾ ਫੁੱਲ ਸਦਾ ਹੀ ਖਿੜਿਆ ਰਹੇ। ਇਹ ਸਾਡਾ ਵਾਰ ਹੈ, ਕਿਉਂਕਿ ਭਾਈ ਸਾਹਿਬ ਨੇ ਆਖਿਆ ਨਾ ਮਹਾਰਾਜ ਕਿਰਪਾ ਕਰੋ ਵੀ ਮੇਰੇ ਹਿਰਦੇ ਚੋਂ ਹਰੀ ਨਾ ਵਿਸਰੇ। ਮਹਾਰਾਜ ਜੀ ਕਹਿੰਦੇ ਐਸਾ ਹੀ ਹੋਵੇਗਾ, ਤੁਹਾਡਾ ਹਿਰਦਾ ਸਰੋਵਰ ਤੁਲ ਔਰ ਉਸ ਸਰੋਵਰ ਵਿਚ ਹਰੀ ਕੀਰਤੀ ਰੂਪੀ ਕਮਲ ਦਾ ਫੁੱਲ ਉਹ ਸਦਾ ਹੀ ਖਿੜਿਆ ਰਹੇਗਾ, ਸਦਾ ਹੀ ਵਿਗਾਸ ਵਿਚ ਰਹੇਗਾ।
ਸਦ ਬਿਗਸੈ ਸੋਖੈ ਨੈ ਕਬੋ ਪ੍ਰੀਤ ਵਧੈ ਮਕਰੰਦਾ।
ਉਹ ਸਦਾ ਹੀ ਖਿੜਨ ਵਾਲਾ, ਦੁਨੀਆਂ ਦੇ ਕਮਲ ਫੁੱਲ ਜਿਹੜੇ ਨੇ ਮੁਰਝਾ ਜਾਂਦੇ ਨੇ, ਪਰ ਤੁਹਾਡੇ ਹਿਰਦੇ ਚ ਹਰੀ ਕੀਰਤੀ ਰੂਪੀ ਕਮਲ ਦਾ ਫੁੱਲ ਸਦਾ ਖਿੜਿਆ ਰਹੇਗਾ, ਕਦੇ ਸੁੱਕੇਗਾ ਨਹੀਂ, ਸਗੋਂ ਦਿਨ ਪ੍ਰਤੀ ਦਿਨ ਹੋਰ ਰੰਗ ਚੜੇਗਾ ਉਹਦੇ ਤੇ, ਮਕਰੰਦ ਰੂਪੀ ਰਸ ਉਹ ਨਿਤਾ ਪ੍ਰਤੀ ਹੋਰ ਵੱਧਦਾ ਚਲਾ ਜਾਏਗਾ।
ਜਗ ਸਾਗਰ ਨਿੰਦਕ ਗਰ ਲਵਨੰਗ ਪਦਮ ਸਮਾਨ ਅਲੇਪਾ।
ਸੰਸਾਰ ਜਿਹੜਾ ਹੈ ਨਾ ਇਹ ਸਮੁੰਦਰ ਹੈ, ਤੇ ਜਿਹੜੇ ਨਿੰਦਕ ਨੇ ਨਾ ਜਿਵੇਂ ਸਮੁੰਦਰ ਦੇ ਪਾਣੀ ਵਿਚ ਲੂਣ ਗਲ ਜਾਂਦਾ ਵਿਚ ਹੀ ਘੁਲ ਮਿਲ ਜਾਂਦਾ, ਏਦਾਂ ਜਿਹੜੇ ਸੰਸਾਰ ਵਿਚ ਨਿੰਦਕ ਨੇ ਨਾ ਇਹ ਤਾਂ ਲੂਣ ਦੇ ਸਮਾਨ ਇਹਦੇ ਵਿਚ ਹੀ ਗਲ ਜਾਣੇ ਨੇ। ਤੁਸੀਂ ਜਿਵੇਂ ਕਮਲ ਦਾ ਫੁੱਲ ਅਲੇਪ ਰਹਿੰਦਾ ਨਾ ਉੱਚਾ, ਏਦਾਂ ਸੰਸਾਰ ਦੇ ਨਿੰਦਕਾਂ ਦੇ ਵਿਚ ਵੀ ਸੰਸਾਰ ਵਿਚ ਕਮਲ ਦੇ ਫੁੱਲ ਦੇ ਸਮਾਨ ਤੁਸੀਂ ਅਲੇਪ ਰਹੋਗੇ।
ਜੇ ਸਮਾਨ ਤੂੰ ਕਤਰੈ ਐ ਮਿਸ ਮੈਂ ਗਜ ਮਤ ਵਿਖੇਪਾ।
ਬਾਲਾ ਜੀ ਕੁੱਤੇ ਭੌਂਕਦੇ ਨੇ ਪਰ ਕਦੇ ਹਾਥੀ ਆਪਣੀ ਮਸਤ ਮਸਤ ਚੱਲਣੀ ਚਾਲ ਨਹੀਂ ਛੱਡਦਾ। ਉਸੇ ਤਰ੍ਹਾਂ ਮਸਤ ਮਸਤ ਚਾਲ ਝੂਲਦਾ ਹੋਇਆ ਜਾਂਦਾ, ਨਿੰਦਕ ਨਿੰਦਾ ਕਰਨਗੇ ਪਰ ਤੁਸੀਂ ਆਪਣੇ ਮਨ ਤੋਂ ਨਹੀਂ ਡੋਲੋਗੇ, ਆਪਣੀ ਚਾਲ ਚੱਲਦੇ ਜਾਓਗੇ। ਤੁਹਾਡਾ ਮਨ ਨਹੀਂ ਡੋਲੇਗਾ, ਅਡੋਲ ਰਹੇਗਾ, ਨਿਸ਼ਚਾ ਅਡੋਲ ਰਹੇਗਾ।
ਖੁਸ਼ੀ ਕਰੀ ਜਾਵਨ ਕੋ ਘਰ ਕੀ ਪਾਦ ਪਦਮ ਯੁਗ ਬੰਦੇ।
ਭਾਈ ਬਾਲਾ ਜੀ ਜਾਓ ਆਪਣੇ ਪਰਿਵਾਰ ਦੀ ਸੁੱਧ ਸਾਰ ਲੈ ਆਓ ਘਰ ਜਾ ਕੇ, ਕਿਉਂਕਿ ਬੜੇ ਚਿਰ ਬਾਅਦ ਆਗਿਆ ਮੰਗੀ ਸੀ ਤੇ ਮਹਾਰਾਜ ਜੀ ਨੇ ਖੁਸ਼ੀਆਂ ਕੀਤੀਆਂ, ਘਰ ਜਾਣ ਵਾਸਤੇ ਖੁਸ਼ੀਆਂ ਦਿੱਤੀਆਂ। ਖਾਲਸੇ ਦੇ ਬੋਲੇ ਚ ਕਹਿੰਦੇ ਖੁਸ਼ੇ ਬਖਸ਼ੇ, ਖੁਸ਼ੇ ਬਖਸ਼ਣ ਦਾ ਭਾਵ ਕਿ ਜਾਓ ਹੁਣ ਸਾਡੀ ਖੁਸ਼ੀ ਨਾਲ ਸਾਡੀ ਰਜ਼ਾਮੰਦੀ ਹੁਕਮ ਦੇ ਨਾਲ ਚੱਲੇ ਜੇ। ਤੇ ਘਰ ਜਾਣ ਵਾਸਤੇ ਭਾਈ ਬਾਲਾ ਜੀ ਤਿਆਰ ਹੋਏ, ਜਾਣ ਤੋਂ ਪਹਿਲਾਂ ਮਹਾਰਾਜ ਜੀ ਦੇ ਪਵਿੱਤਰ ਦੋਵੇਂ ਚਰਨਾਂ ਕਮਲਾਂ ਤੇ ਵੰਦਨਾ ਕੀਤੀ, ਨਮਸਕਾਰ ਕੀਤੀ ਹੈ।
ਸੁਣ ਸ਼੍ਰੀ ਨਾਨਕ ਬਚਨ ਸੁਹਾਏ ਮੁਝ ਪਾਰਦਾ ਆਨੰਦੇ।
ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ ਸੁਣ ਕੇ ਭਾਈ ਬਾਲਾ ਜੀ ਕਹਿੰਦੇ ਮੇਰੇ ਹਿਰਦੇ ਚ ਆਨੰਦ ਬਣ ਗਿਆ, ਮੇਰੇ ਹਿਰਦੇ ਚ ਭਾਰੀ ਆਨੰਦ ਵਰਤ ਗਿਆ।
ਤਲਵੰਡੀ ਕੇ ਮਾਰਗ ਚੱਲ ਕਰ ਆਇਓ ਆਪਣਨ ਕੇਤਾ।
ਭਾਈ ਬਾਲਾ ਜੀ ਤਾਂ ਕਹਿੰਦੇ ਮੈਂ ਤਾਂ ਤਲਵੰਡੀ ਚਲਾ ਗਿਆ, ਸੁਲਤਾਨਪੁਰ ਸਾਹਿਬ ਤੋਂ ਤਲਵੰਡੀ ਚੱਲ ਕੇ ਆਪਣੇ ਘਰ ਪਹੁੰਚਿਆ।
ਮੁਝ ਪਛਾਤ ਸੁਣੋ ਗੁਰੇ ਅੰਗਦ ਸ਼੍ਰੀ ਬੇਦੀ ਕੁਲ ਕੇਤਾ।
ਮੇਰੇ ਪਿੱਛੋਂ ਸੁਲਤਾਨਪੁਰ ਸਾਹਿਬ ਬੇਦੀ ਕੁਲ ਕੇਤ ਗੁਰੂ ਨਾਨਕ ਸਾਹਿਬ ਨੇ ਜੋ ਕੁਝ ਕੀਤਾ ਉਹ ਮੈਂ ਬਾਅਦ ਵਿਚ ਸੁਣਿਆ, ਭਾਈ ਮਰਦਾਨੇ ਕੋਲੋਂ ਗੁਰਸਿੱਖਾਂ ਕੋਲੋਂ ਸੁਣਿਆ, ਤੇ ਜੋ ਸੁਣਿਆ ਹੈ ਹੇ ਗੁਰੂ ਅੰਗਦ ਸਾਹਿਬ ਜੀ ਤੁਸੀਂ ਵੀ ਸੁਣੋ।
ਭਏ ਪ੍ਰਸਿੱਧ ਸੁਸਾ ਪਰ ਅੱਛਾ ਗਮਨੇ ਪੁਨੋ ਦਿਆਨਾ।
ਬੇਬੇ ਨਾਨਕੀ ਤੇ ਪ੍ਰਸੰਨਤਾ ਕਰਕੇ ਮੇਹਰਾਂ ਦੇ ਘਰ ਵਿਚ ਆ ਕੇ ਉਨ੍ਹਾਂ ਨੂੰ ਵਰ ਦੇ ਕੇ ਸਤਿਗੁਰੂ ਜੀ ਬੇਬੇ ਜੀ ਦੇ ਘਰੋਂ ਫਿਰ ਬਾਹਰ ਉਦਿਆਨ ਨੂੰ ਚਲੇ ਗਏ। ਫਿਰ ਬਾਹਰ ਜਿੱਧਰ ਬੰਨ ਸੀ ਜੰਗਲ ਸੀ ਉਸ ਪਾਸੇ ਮਹਾਰਾਜ ਜੀ ਚਲੇ ਗਏ।
ਭੇਕੰਤ ਜੇ ਮਨ ਜਿਨਾ ਆਵੇ ਕਰਨਾ ਨਿਦਗਤ ਦਾਨਾ।
ਮਹਾਰਾਜ ਜੀ ਇਹੋ ਜੇ ਸੰਘਣੇ ਬੰਨ ਚ ਚਲੇ ਗਏ ਜਿੱਥੇ ਇਕਾਂਤ ਚ ਬੈਠੇ ਰਹਿਣ ਤੇ ਕੋਈ ਭੀੜ ਨਾ ਹੋਵੇ, ਕੋਈ ਜਿੱਥੇ ਤੱਕ ਪਹੁੰਚੇ ਨਾ, ਇਹੋ ਜੀ ਥਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਰੁਣਾ ਨਿਧ ਮੁਕਤੀ ਦਾ ਤੇ ਜਾ ਬੈਠੇ।
ਕਮਲ ਬਦਨ ਪ੍ਰਾਚੀ ਦਿਸ਼ ਜੇ ਕੋ ਵਾਕ ਅਰਕ ਪਰਮਾਨਾ।
ਕਹਿੰਦੇ ਜਿਨ੍ਹਾਂ ਦਾ ਕਮਲ ਜਿਹਾ ਸੋਹਣਾ ਮੁਖੜਾ ਏਦਾਂ ਹੈ ਜਿਵੇਂ ਪੂਰਬ ਦੀ ਦਿਸ਼ਾ ਹੋਵੇ, ਤੇ ਪੂਰਬ ਦੀ ਦਿਸ਼ਾ ਵਿਚੋਂ ਜਿਵੇਂ ਸੂਰਜ ਉੱਗਦਾ ਹੈ ਨਾ, ਸੂਰਜ ਚੜ੍ਹਦਾ ਤੇ ਪ੍ਰਕਾਸ਼ ਹੁੰਦਾ ਹੈ। ਕਹਿੰਦੇ ਮਹਾਰਾਜ ਜੀ ਦਾ ਚਿਹਰਾ ਮੁਖ ਪੂਰਬ ਦਿਸ਼ਾ ਹੈ, ਔਰ ਗੁਰਦੇਵ ਦੇ ਮੁਖਾਰ ਬਿੰਦ ਚੋਂ ਨਿਕਲੇ ਹੋਏ ਵਾਕ, ਨਿਕਲੀ ਹੋਈ ਵਾਣੀ, ਨਿਕਲੇ ਹੋਏ ਬਚਨ ਉਹ ਸੂਰਜ ਦੇ ਪ੍ਰਕਾਸ਼ ਮਨਿੰਦ ਪ੍ਰਕਾਸ਼ ਤੁਲ ਨੇ।
ਕਿੰਕਰ ਉਰ ਕੋ ਪਰਮ ਤਿਵਰ ਹਰ ਦਲ ਕਲ ਮਲ ਉੱਡ ਨਾਨਾ।
ਜਿਵੇਂ ਸੂਰਜ ਚੜ੍ਹਦਾ ਤੇ ਹਨੇਰਾ ਦੂਰ ਹੁੰਦਾ, ਕਹਿੰਦੇ ਏਦਾਂ ਆਪਣਿਆਂ ਦਾਸਾਂ ਦੇ ਹਿਰਦਿਆਂ ਦੇ ਭਰਮ ਰੂਪੀ ਹਨੇਰੇ ਨੂੰ ਗੁਰੂ ਕੀ ਬਾਣੀ ਰੂਪੀ ਪ੍ਰਕਾਸ਼ ਨਾਲ ਉਹ ਹਨੇਰਾ ਹਰਿਆ ਜਾਂਦਾ, ਭਰਮ ਹਰੇ ਜਾਂਦੇ ਹਨ। ਦਲ ਕਲਮਲ ਉੱਡ ਨਾਨਾ, ਤੇ ਜਿਵੇਂ ਤਾਰੇ ਚੜ੍ਹੇ ਆਕਾਸ਼ ਵਿਚ ਸੂਰਜ ਚੜ੍ਹਦਿਆਂ ਮਿਟ ਜਾਂਦੇ ਨੇ, ਏਦਾਂ ਸਤਿਗੁਰਾਂ ਦੀ ਬਾਣੀ ਸੁਣੀਏ ਤੇ ਗੁਰੂ ਕੇ ਸਿੱਖਾਂ ਦੇ ਹਿਰਦਿਆਂ ਵਿਚ ਜਿਹੜੇ ਅਨਕ ਪ੍ਰਕਾਰ ਦੇ ਜਨਮ ਜਨਮਾਂਤਰਾਂ ਦੇ ਪਾਪ ਨੇ ਉਹ ਅਭਾਵ ਹੋ ਜਾਂਦੇ ਨੇ, ਉਹ ਨਸ਼ਟ ਹੋ ਜਾਂਦੇ ਹਨ।
ਗਯੋਰ ਬਾਬਲੇ ਨੀਤਪੁਰ ਮੈਂ ਖੋਜਤ ਭਾ ਮਰਦਾਨਾ।
ਇਧਰ ਭਾਈ ਮਰਦਾਨਾ ਜੀ ਗੁਰੂ ਸਾਹਿਬ ਦਾ ਹੁਕਮ ਪ੍ਰਾਪਤ ਕਰਕੇ ਨਗਰ ਚ ਗਏ। ਸਤਿਗੁਰੂ ਜੀ ਆਪ ਤਾਂ ਬਾਹਰ ਜੰਗਲ ਨੂੰ ਚਲੇ ਗਏ ਬੇਬੇ ਜੀ ਦੇ ਘਰੋਂ, ਭਾਈ ਬਾਲਾ ਜੀ ਤਲਵੰਡੀ ਸਾਹਿਬ ਨੂੰ ਚੱਲ ਪਏ ਤੇ ਮਰਦਾਨਾ ਜੀ ਨਗਰ ਦੇ ਵਿਚ ਰਬਾਬ ਲੈਣ ਵਾਸਤੇ ਘਰ ਘਰ ਵਿਚ ਜਿੱਥੇ ਮਰਾਸ਼ੀਆਂ ਦੇ ਘਰ ਸਨ ਉਹਨਾਂ ਘਰਾਂ ਦੇ ਵਿਚ ਜਿੱਥੇ ਪਤਾ ਲੱਗਦਾ ਵੀ ਕੋਈ ਸਾਜ਼ ਵਜਾਉਣ ਵਾਲਾ ਰਹਿੰਦਾ, ਉਹਨਾਂ ਘਰਾਂ ਵਿਚ ਭਾਈ ਮਰਦਾਨਾ ਜੀ ਰਬਾਬ ਲੈਣ ਵਾਸਤੇ ਗਏ। ਨਗਰ ਵਿਚ ਜਾ ਕੇ ਰਬਾਬ ਲੱਭਦੇ ਨੇ, ਖੋਜਦੇ ਨੇ।
ਸੁਣੇ ਡੂਮ ਕੋ ਸਦਨੇ ਜੈਵਾ ਬੂਜੇ ਜਾਏ ਸੁਜਾਨਾ।
ਉਸ ਸਮੇਂ ਵਜਾਉਣ ਗਾਉਣ ਦਾ ਕੰਮ ਮਰਾਸ਼ੀ ਲੋਕ ਕਰਿਆ ਕਰਦੇ ਸਨ ਤੇ ਸੁਲਤਾਨਪੁਰ ਨਗਰ ਵਿਚ ਭਾਈ ਸਾਹਿਬ ਜੀ ਪੁੱਛਦੇ ਵੀ ਕੋਈ ਮਰਾਸ਼ੀ ਜਿਹਦੇ ਘਰ ਵਿਚ ਸਾਜ਼ ਵਜਾਉਣ ਵਾਲਾ ਕੋਈ ਰਹਿੰਦਾ ਹੋਵੇ, ਕੋਈ ਗਾਉਣ ਵਾਲਾ ਰਹਿੰਦਾ ਹੋਵੇ, ਪੁੱਛ ਪਛਾ ਕੇ ਲੋਕਾਂ ਕੋਲੋਂ ਭਾਈ ਮਰਦਾਨਾ ਜੀ ਉਹਨਾਂ ਦੇ ਘਰ ਜਾਂਦੇ ਹਨ।
ਆਦਰਪੁਰ ਮੈਂ ਦੇ ਨਾ ਕੋ ਅਸਮਿਤ ਵਾਕ ਅਲਾਵੇ।
ਖੇਡ ਇਹੋ ਜੀ ਹੋਈ ਵੀ ਕੋਈ ਭਾਈ ਮਰਦਾਨਾ ਜੀ ਜਿਹਦੇ ਵੀ ਘਰ ਜਾਣ ਕੋਈ ਉਹਨਾਂ ਨੂੰ ਆਦਰ ਸਤਿਕਾਰ ਨਾ ਦੇ, ਜਿਹੜੇ ਵੀ ਮਰਾਸ਼ੀ ਦੇ ਘਰ ਜਾਣ ਉਹ ਅੱਗੋਂ ਪੁੱਠਾ ਹੀ ਬੋਲੇ, ਕੋਈ ਭਾਈ ਮਰਦਾਨੇ ਨੂੰ ਆਦਰ ਸਤਿਕਾਰ ਨਹੀਂ ਦਿੰਦਾ ਤੇ ਨਾ ਕੋਈ ਸਹੀ ਢੰਗ ਨਾਲ ਆਏ ਨੂੰ ਜਲ ਵੀ ਨਹੀਂ ਪੁੱਛਦੇ ਵੀ ਆਓ ਜੀ ਜਲ ਪਾਣੀ ਛਕੋ। ਕਹਿੰਦੇ ਇਸ ਤਰ੍ਹਾਂ ਭਾਈ ਮਰਦਾਨਾ ਜੀ ਜਾ ਕੇ ਵੇਖਦੇ ਨੇ
ਅਸਮਿਤ ਵਾਕ ਅਲਾਵੇ
ਤੇ ਅੱਗੋਂ ਕੀ ਕਹਿੰਦੇ ਨੇ, ਇਸ ਤਰ੍ਹਾਂ ਦੇ ਕਬੋਲ ਬੋਲਦੇ ਨੇ ਉਹ ਲੋਕ ਭਾਈ ਮਰਦਾਨੇ ਨੂੰ।
ਜੇ ਕੋ ਡੂਮ ਜੋ ਭਇਓ ਕੁਰਾਹੇ ਸੁੰਤਰੋ ਸੀ ਉਰ ਆਵੇ।
ਆਹ ਵੇਖੋ ਕੁਰਾਹੀਏ ਦਾ ਡੂਮ ਸਾਡੇ ਨਗਰ ਚ ਤੁਰਿਆ ਫਿਰਦਾ। ਮੇਰੇ ਸਾਹਿਬ ਨੂੰ ਦੀਨ ਦੁਨੀਆਂ ਦੇ ਮਾਲਕ ਨੂੰ ਦੁਨੀਆਂ ਦੇ ਲੋਕ ਕਹਿੰਦੇ ਕੁਰਾਹੀਆ, ਜਿਹੜਾ ਸਹੀ ਰਾਹ ਤੇ ਨਾ ਚੱਲੇ ਉਹਨੂੰ ਕੁਰਾਹੀ ਕਹਿੰਦੇ ਨੇ, ਆਪ ਕੁਰਾਹਾਂ ਤੇ ਚੱਲਣ ਵਾਲੇ ਉਹਨਾਂ ਨੂੰ ਕੁਰਾਹੀਆ ਕਹਿੰਦੇ ਨੇ, ਜਿਹੜੇ ਕੁਰਾਹੀਆਂ ਨੂੰ ਭੁੱਲਿਆਂ ਨੂੰ ਮਾਰਗ ਪਾਉਣ ਵਾਲੇ ਨੇ। ਤੇ ਮਰਦਾਨਾ ਜੀ ਨੂੰ ਕਹਿੰਦੇ ਵੇਖੋ ਕੁਰਾਹੀਏ ਦਾ ਡੂਮ, ਡੂਮ ਨਾਮ ਰਾਸ਼ੀ ਦਾ ਹੁੰਦਾ, ਇਹ ਕੁਰਾਹੀਏ ਦਾ ਡੂਮ ਹੈ, ਸੁਣ ਤੋ ਰੋਸ ਉਰੇ ਆਵੇ। ਜਦੋਂ ਭਾਈ ਸਾਹਿਬ ਜੀ ਸੁਣਦੇ ਨੇ ਨਾ ਏਦਾਂ ਕੋਈ ਕਹਿੰਦਾ ਕੁਰਾਹੀਏ ਦਾ ਡੂਮ ਤੇ ਸੁਣ ਕੇ ਭਾਈ ਸਾਹਿਬ ਮਰਦਾਨਾ ਜੀ ਨੂੰ ਬੜਾ ਰੋਸ ਆਉਂਦਾ, ਮੇਰੇ ਮਾਲਕ ਨੂੰ ਕੁਰਾਹੀਆ ਕਹਿੰਦੇ ਨੇ, ਮੇਰੇ ਸਾਹਿਬ ਨੂੰ ਕੁਰਾਹੀਆ ਕਹਿੰਦੇ ਨੇ, ਸੁਣ ਕੇ ਬੜਾ ਹੀ ਰੋਸ ਆਉਂਦਾ ਮਨ ਵਿਚ।
ਦੋਹੇਰਾ ਫਿਰਤ ਫਿਰਤ ਕਿਸ਼ਨ ਬਯੋ ਦੂਸਰ ਨਿੰਦਕ ਬੈਨ।
ਭਾਈ ਸਾਹਿਬ ਜੀ ਨਗਰ ਚ ਫਿਰ ਫਿਰ ਕੇ ਥੱਕ ਗਏ ਸੀ, ਰਬਾਬ ਨਹੀਂ ਸੀ ਮਿਲਦੀ, ਕਿਉਂਕਿ ਰਬਾਬ ਨਗਰ ਚ ਕਿੱਥੋਂ ਮਿਲਣੀ, ਰਬਾਬ ਤਾਂ ਸੱਚਖੰਡੋਂ ਆਉਣੀ ਸੀ, ਇਹ ਤਾਂ ਸਤਿਗੁਰਾਂ ਦੀ ਲੀਲਾ ਸੀ ਆਪ ਵਰਤਾ ਰਹੇ ਸਨ। ਭਾਈ ਮਰਦਾਨਾ ਜੀ ਇੱਕ ਤਾਂ ਨਗਰ ਵਿਚ ਫਿਰ ਫਿਰ ਕੇ ਥੱਕੇ ਹੋਏ ਤੇ ਦੂਸਰਾ ਨਿੰਦਕ ਭੈੜੇ ਬੋਲ ਬੋਲਦੇ ਨੇ, ਬੜੇ ਅਪਮਾਨਜਨਕ ਬੋਲ ਬੋਲਦੇ ਨੇ।
ਸੁਣ ਮਨ ਮੈਂ ਦੁਖੀਏ ਤਬਯੋ ਕੱਚ ਬਸ ਆਪਣੇ ਚਲੇ ਨਾ।
ਸੁਣ ਕੇ ਭਾਈ ਮਰਦਾਨਾ ਜੀ ਚਿੱਤ ਚ ਬੜੇ ਦੁਖੀ ਹੁੰਦੇ ਨੇ, ਪਰ ਉਹਨਾਂ ਤੇ ਕੋਈ ਬਸ ਨਹੀਂ ਚੱਲਦਾ, ਵੇਖਦੇ ਵੀ ਕੋਈ ਬਸ ਨਹੀਂ ਚੱਲਦਾ ਵੀ ਇਹਨਾਂ ਨੂੰ ਹੁਣ ਆਖਾਂ ਕੀ ਜਵਾਬ ਦਿਆਂ। ਭਾਈ ਮਰਦਾਨਾ ਜੀ ਸੁਣ ਕੇ ਦੁਖੀ ਹੁੰਦੇ ਨੇ, ਪਰ ਕਹਿੰਦੇ ਪਲਟ ਕੇ ਕੋਈ ਬੋਲ ਨਹੀਂ ਬੋਲਦੇ।
ਹਰ ਗੀਤ ਕਾ ਛੰਦ ਫਿਰ ਕਰ ਸਗਰੇ ਨਗਰ ਮੈਂ ਮਰਦਾਨਾ ਉਰ ਅਕੁਲਾਇਕ
ਸਾਰੇ ਨਗਰ ਚ ਫਿਰ ਫਿਰ ਕੇ ਭਾਈ ਮਰਦਾਨਾ ਜੀ ਵਿਆਕੁਲ ਹੋ ਗਏ। ਸਰੀਰ ਦੀ ਥਕਾਵਟ ਵੱਖਰੀ, ਦੂਸਰੀ ਲੋਕਾਂ ਦੀ ਜਿਹੜੀ ਤਾਨੇ ਵਾਲੀ ਬੋਲੀ ਸੀ ਕਰਾਈਏ ਦਾ ਡੂਮ, ਇਹ ਤੀਰ ਵਾਂਗੂ ਭਾਈ ਮਰਦਾਨੇ ਦੇ ਹਿਰਦੇ ਚ ਵੱਜਦੀ ਸੀ ਇਹ ਬੋਲੀ। ਬੜੇ ਦੁਖੀ ਹੋਏ, ਵਿਆਕੁਲ ਹੋ ਗਏ ਸਾਰੇ ਨਗਰ ਵਿਚ ਵੇਖ ਵੇਖ ਕੇ ਫਿਰ ਫਿਰ ਕੇ।
ਵੈਸੇ ਸ਼੍ਰੀ ਨਾਨਕ ਜਾ
ਆਖਰਕਾਰ ਭਾਈ ਸਾਹਿਬ ਜੀ ਨੇ ਵੇਖਿਆ ਵੀ ਰਬਾਬ ਨਹੀਂ ਮਿਲੀ, ਵਿਆਕੁਲ ਹੋਏ, ਦੁਖੀ ਜੇ ਹੋਏ। ਜਿੱਥੇ ਬੰਨ ਚ ਬਾਹਰ ਜੰਗਲ ਚ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਬੈਠੇ ਸਨ, ਭਾਈ ਬਰਦਾਨਾ ਜੀ ਉੱਥੇ ਸਤਿਗੁਰਾਂ ਦੇ ਕੋਲ, ਸਰੀਰ ਥੱਕਿਆ ਹੋਇਆ, ਦੂਜਾ ਮਨ ਚ ਬੜਾ ਦੁੱਖ ਹੈ, ਸੱਲ ਹੈ ਕਿ ਲੋਕਾਂ ਨੇ ਬੜੇ ਕਬੂਲ ਕਹੇ ਨੇ, ਨਿਰਾਦਰ ਕੀਤਾ ਹੈ। ਉਸ ਦੁੱਖ ਦੇ ਸਹਿਤ ਭਾਈ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਜਾ ਬੈਠੇ।
ਸ੍ਰੀ ਮੁਖਾਰ
ਭਾਈ ਮਰਦਾਨੇ ਦਾ ਵਿਆਕੁਲ ਚਿਹਰਾ ਸਤਿਗੁਰਾਂ ਨੇ ਪੜ ਲਿਆ। ਅੰਤਰਯਾਮੀ ਸਤਿਗੁਰਾਂ ਕੋਲੋਂ ਕਿਹੜਾ ਕੁਝ ਲੁਕਿਆ ਸੀ, ਵਿਆਕੁਲ ਜਿਹਾ ਹੋਇਆ ਭਾਈ ਮਰਦਾਨੇ ਨੂੰ ਵੇਖਿਆ ਤੇ ਤੱਕ ਕੇ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ
ਬਿਨਾ ਰਬਾਬ ਆਵਨ ਬਯੋ ਜਿਜ ਬਿਰਥਾ ਬਨੋ ਸੁਧਾਰ ਕੈ।
ਰਾਜੀ ਕਹਿੰਦੇ ਮਰਦਾਨਾ ਜੀ ਰਬਾਬ ਤੋਂ ਬਿਨਾਂ ਹੀ ਆ ਗਏ ਹੋ, ਤੁਹਾਨੂੰ ਤਾਂ ਰਬਾਬ ਲੈਣ ਭੇਜਿਆ ਸੀ ਵੀ ਜਾਓ ਨਗਰ ਚੋਂ ਰਬਾਬ ਲੱਭ ਕੇ ਲਿਆਓ, ਤੇ ਰਬਾਬ ਤੋਂ ਬਿਨਾਂ ਹੀ ਆ ਗਏ ਹੋ, ਦੱਸੋ ਆਪਣੀ ਬਿਰਥਾ, ਆਪਣੀ ਪੀੜਾ ਸੁਧਾਰ ਕੇ ਦੱਸੋ ਵੀ ਰਬਾਬ ਕਿਉਂ ਨਹੀਂ ਲਿਆਏ।
ਕਿਉਂ ਬੂਝ ਤੋ ਮੋਏ ਕੋ ਸਭ ਅੰਤਰ ਜਾਮੀ ਜਾਣ ਕੇ।
ਭਾਈ ਮਰਦਾਨਾ ਜੀ ਕਹਿੰਦੇ ਹੇ ਅੰਤਰਯਾਮੀ, ਸਭ ਕੁਝ ਜਾਣ ਕੇ ਵੀ ਮੈਨੂੰ ਕਿਉਂ ਪੁੱਛਦੇ ਹੋ, ਕਿਹੜਾ ਕੁਝ ਭੁੱਲਿਆ ਤੁਹਾਨੂੰ ਮਹਾਰਾਜ? ਤੁਹਾਨੂੰ ਨੀ ਪਤਾ ਵੀ ਮੈਨੂੰ ਰਬਾਬ ਕਿਉਂ ਨੀ ਮਿਲੀ? ਤੁਹਾਨੂੰ ਨੀ ਪਤਾ ਮੇਰੀ ਕੀ ਬਿਰਥਾ ਹੋਈ ਆ ਨਗਰ ਵਿਚ? ਮਹਾਰਾਜ ਸਭ ਕੁਝ ਜਾਣ ਕੇ ਵੀ, ਅੰਤਰਯਾਮੀ ਹੋ ਕੇ ਵੀ ਮਹਾਰਾਜ ਮੈਨੂੰ ਕੀ ਪੁੱਛਦੇ ਹੋ, ਮੈਨੂੰ ਕੀ ਮਹਾਰਾਜ ਜੀ ਸਵਾਲ ਕਰਦੇ ਹੋ?
ਬਹੁਰ ਕਹੋ ਸ਼੍ਰੀ ਬਦਨ ਤੇ ਬਿਨ ਸ਼ੰਕ ਸੁਣਾਓ ਬਖਾਨ ਕੈ।
ਮਹਾਰਾਜ ਜੀ ਕਹਿੰਦੇ ਨਹੀਂ ਮਰਦਾਨਾ ਜੀ, ਤੁਸੀਂ ਆਪ ਦੱਸੋ ਵੀ ਕੀ ਗੱਲ ਹੈ, ਬਿਨਾਂ ਸ਼ੰਕਾ ਤੋਂ ਦੱਸੋ ਵੀ ਹੋਇਆ ਕੀ ਹੈ? ਜਿਹੜੇ ਹਿਸਾਬ ਨਾਲ ਤੁਸੀਂ ਆਪਣੇ ਮੂੰਹੇ ਬੋਲੀ ਬੋਲ ਰਹੇ ਹੋ, ਜਾਪਦਾ ਤੁਹਾਡੇ ਨਾਲ ਕੁਝ ਉੱਥੇ ਅਣਸੁਖਾਵਾਂ ਹੋਇਆ ਜਿਹੜਾ ਤੁਹਾਡੇ ਮਨ ਨੂੰ ਚੰਗਾ ਨਹੀਂ ਲੱਗਾ, ਕੀ ਗੱਲ ਹੈ? ਬਿਨਾਂ ਸ਼ੰਕਾ ਤੋਂ ਨਿਰਸੰਦੇਹ ਸਾਨੂੰ ਦੱਸੋ ਵੀ ਕੀ ਗੱਲ ਹੈ।
ਕੈਸੇ ਮੈਂ ਮੁਖ ਸੋ ਕਹ ਕਹਿਬੇ ਜੋਗ ਨਾ ਬਾਤ ਹੈ।
ਭਾਈ ਮਰਦਾਨਾ ਜੀ ਅੱਗੋਂ ਕਹਿੰਦੇ ਮਹਾਰਾਜ ਮੈਂ ਕਿਵੇਂ ਕਹਾਂ, ਕਹਿਣ ਵਾਲੀ ਗੱਲ ਹੋਵੇ ਤੇ ਆਪਣੇ ਮੂੰਹ ਕਹਾਂ, ਲੋਕਾਂ ਨੇ ਤਾਂ ਕਹੀ ਹੈ ਪਰ ਮੈਂ ਕਿਵੇਂ ਕਹਾਂ ਆਪਣੀ ਜ਼ੁਬਾਨ ਤੋਂ? ਮਹਾਰਾਜ ਮੇਰਾ ਤਾਂ ਹਿਰਦਾ ਨਹੀਂ ਪੈਂਦਾ ਵੀ ਉਹ ਗੱਲ ਜਿਹੜੀ ਲੋਕਾਂ ਨੇ ਕਹੀ ਹੈ ਉਹ ਮੈਂ ਆਪਣੇ ਮੂੰਹੋਂ ਕਹਾਂ।
ਪੁਨੇ ਪੁਨੇ ਸ਼੍ਰੀ ਗੁਰ ਕੈ ਤੋ ਜਿਸ ਬਿਦ ਭਯੋ ਬਿਰਤਾਂਤ ਹੈ।
ਜੀ ਬਾਰ ਬਾਰ ਪੁੱਛਦੇ ਨਹੀਂ ਮਰਦਾਨਾ ਜੀ, ਦੱਸੋ ਕੀ ਗੱਲ ਹੋਈ, ਦੱਸੋ ਤਾਂ ਸਹੀ ਕੀ ਆਖਦੇ ਨੇ ਲੋਕ, ਕੀ ਕਹਿੰਦੇ ਨੇ? ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੇਰਾ ਚਿੱਤ ਨਹੀਂ ਕਰਦਾ ਦੱਸਣ। ਮਹਾਰਾਜ ਜੀ ਫਿਰ ਪੁੱਛਦੇ ਬਾਰ ਬਾਰ, ਜਦੋਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਬਾਰ ਬਾਰ ਭਾਈ ਮਰਦਾਨਾ ਜੀ ਕੋਲੋਂ ਪੁੱਛਦੇ ਦੱਸੋ ਕੀ ਬਿਰਤੰਤ ਹੈ?
ਮਤ ਦੁਰਮਲਾ ਛੰਦ ਔਰ ਡਰ ਮਰਦਾਨੇ ਬਚਨ ਬਖਾਨੇ।
ਹਿਰਦੇ ਚ ਡਰ ਕੇ ਭੈ ਰੱਖ ਕੇ ਗੁਰੂ ਸਾਹਿਬ ਦਾ ਅਦਬ ਰੱਖ ਕੇ ਭਾਈ ਮਰਦਾਨਾ ਜੀ ਬੋਲੇ
ਕੇ ਚਿਤ ਨਰ ਇਓ ਬੈਨ ਕੈ।
ਮਹਾਰਾਜ ਸੁਣੋ, ਮੇਰਾ ਹਿਰਦਾ ਡਰਦਾ ਹੈ ਕਹਿਣ ਤੋਂ ਪਰ ਤੁਹਾਡੇ ਹੁਕਮ ਕਰਕੇ ਦੱਸ ਰਿਹਾ, ਦਿਲ ਨਹੀਂ ਕਰਦਾ ਕਹਿਣ ਨੂੰ। ਮਹਾਰਾਜ ਕੇ ਚਿਤ ਨਰ ਨਗਰ ਦੇ ਕੁਝ ਲੋਕ ਉਹ ਇਸ ਤਰ੍ਹਾਂ ਕਹਿੰਦੇ ਹਨ,
ਇਹ ਡੂ ਮੰਗਤਾ ਹੀ ਪਾਜੋ ਕੁਰਾਹੀ ਨੈ ਰਬਾਬ ਕੋ ਦੇਨ ਚੈ।
ਉਹ ਕਹਿੰਦੇ ਨੇ ਇਹ ਉਹਦਾ ਮਿਰਾਸ਼ੀ ਜਾਪ ਬਣਿਆ ਜਿਹੜਾ ਹੈ ਹੀ ਕੁਰਾਈਆ। ਮਹਾਰਾਜ ਏਦਾਂ ਕਹਿੰਦੇ ਲੋਕ, ਇਹ ਉਹਦਾ ਮਿਰਾਸ਼ੀ ਜਾਪ ਬਣਿਆ ਜਿਹੜਾ ਕੁਰਾਈਆ ਹੈ, ਤੇ ਉਹ ਕਹਿੰਦੇ ਇਹਨੂੰ ਰਬਾਬ ਨਹੀਂ ਦੇਣੀ ਅਸੀਂ। ਜਿਨ੍ਹਾਂ ਕੋਲ ਹੈ ਵੀ ਸੀ ਨਾ ਉਹਨਾਂ ਨੇ ਆਹ ਕਹਿ ਕੇ ਵੀ ਇਹ ਤਾਂ ਉਹਦਾ ਮਿਰਾਸ਼ੀ ਆ ਜਿਹੜਾ ਕੁਰਾਈਆ ਹੈ, ਇਹਨੂੰ ਨਹੀਂ ਅਸੀਂ ਰਬਾਬ ਦੇਣੀ। ਏਦਾਂ ਕਹਿ ਕੇ ਮਹਾਰਾਜ ਜੀ ਲੋਕ ਰਬਾਬ ਨਹੀਂ ਦੇ ਰਹੇ।
ਦੁਰਮਤ ਭਰਮ ਭੂਲੇ ਜਸ ਪ੍ਰਤਕੂਲੇ ਸਤਮੁਖ ਤੇ ਨਿੰਦ ਬਖਾਨੇ
ਗੁਰਮਤ ਤੇ ਭਰਮ ਚ ਭੁੱਲੇ ਹੋਏ ਤੁਹਾਡੇ ਜਸ ਤੋਂ ਪ੍ਰਤੀਕੂਲ ਉਲਟ ਬੋਲਦੇ ਨੇ ਉਹ ਮੂਰਖ ਜਿਹੜੇ ਆਪਣੇ ਮੂੰਹ ਆਪ ਜੀ ਪ੍ਰਤੀ ਪਤਾ ਨੀ ਕਿਹੋ ਕਿਹੋ ਜੀ ਨਿੰਦਾ ਦੇ ਬੋਲ ਬੋਲਦੇ ਨੇ ਆਪ ਜੀ ਦੀ ਮਹਿਮਾ ਤੋਂ ਅਣਜਾਣ ਨੇ
ਹੋ ਮਨ ਇਹ ਚਾਹੋ ਰਸੀਓ ਲਿਆਵੋ ਸੋ ਪਾਏ ਨਾ ਨਗਰ ਖੁਜਾਨੇ
ਮਹਾਰਾਜ ਮੈਂ ਤਾਂ ਚਾਹੁੰਦਾ ਸੀ ਵੀ ਨਗਰ ਵਿਚੋਂ ਰਸ ਦਾ ਇੱਕ ਰਬਾਬ ਵਧੀਆ ਮਿਲ ਜੇ ਮੈਂ ਲੈ ਆਵਾਂ ਪਰ ਮਹਾਰਾਜ ਮੈਂ ਸਾਰਾ ਨਗਰ ਖੋਜ ਆਇਆ ਜਿਹਦੇ ਕੋਲ ਸੀ ਉਹਨੇ ਓਦਾਂ ਨੀ ਦਿੱਤੀ ਜਿਨ੍ਹਾਂ ਕੋਲ ਨਹੀਂ ਸੀ ਉਹ ਕਹਿੰਦੇ ਜੀ ਸਾਡੇ ਕੋਲ ਤਾਂ ਹੈ ਹੀ ਨਹੀਂ ਮਹਾਰਾਜ ਏਦਾਂ ਸਾਰਾ ਨਗਰ ਲੱਭ ਕੇ ਖੋਜ ਕੇ ਆ ਗਿਆ ਪਰ ਰਬਾਬ ਮੈਨੂੰ ਕਿਤੋਂ ਨੀ ਮਿਲੀ
ਸ੍ਰੀ ਗੁਰਗਤ ਬੈਨਾ ਸੁਣ ਕੇ ਬੈਨਾ ਚੱਖ ਮਾਰੇ ਦੁਸ਼ਟ ਗਵਾਰਾ
ਕੇ ਗਰੀਬ ਨਵਾਜ ਮੁਕਤੀ ਦਾਤੇ ਪਾਤਸ਼ਾਹ ਬੋਲੇ ਮਰਦਾਨਾ ਜੀ ਇੰਨੀ ਕੁ ਗੱਲ ਸੁਣ ਕੇ ਤੁਸੀਂ ਇੰਨਾ ਰੰਜ ਕਰ ਲਿਆ ਕੀ ਹੋ ਗਿਆ ਜੇ ਕਿਹਾ ਉਹਨਾਂ ਨੇ ਲੋਕਾਂ ਦਾ ਸੁਭਾਅ ਹੈ ਚੱਖ ਮਾਰਨੀ ਜਿਹੜੇ ਗਵਾਰ ਨਾ ਸਮਝ ਹੁੰਦੇ ਨੇ ਜਿਨ੍ਹਾਂ ਨੂੰ ਕੁਝ ਸਮਝ ਨਹੀਂ ਪੈਂਦੀ ਉਹ ਫਿਰ ਚੱਖ ਮਾਰਨੀ ਸ਼ੁਰੂ ਕਰ ਦਿੰਦੇ ਨੇ ਦੁਨੀਆਂ ਦਾ ਇੱਕ ਸੁਭਾਅ ਹੈ ਉਸ ਵਿਸ਼ੇ ਤੇ ਕਹਿਣਗੇ ਜਿਸ ਵਿਸ਼ੇ ਬਾਰੇ ਕੁਝ ਨਾ ਜਾਣਦੇ ਹੁਣ ਚਰਚਾ ਵੀ ਉਸੇ ਵਿਸ਼ੇ ਤੇ ਕਰਨਗੇ ਲੋਕਾਂ ਨੂੰ ਇਹ ਜਣਾਉਣ ਵਾਸਤੇ ਕਿ ਮੈਂ ਇਸ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝਦਾ ਜਿਸ ਬਾਰੇ ਜਾਣਦੇ ਨੇ ਉਹਦੇ ਬਾਰੇ ਕਹਿਣਾ ਨਹੀਂ ਚਾਹੁੰਦੇ ਜਿਸ ਬਾਰੇ ਨਹੀਂ ਜਾਣਦੇ ਉਹਦੇ ਬਾਰੇ ਬਹੁਤ ਕੁਝ ਕਹਿਣਾ ਚਾਹੁੰਦੇ ਨੇ ਮਹਾਰਾਜ ਜੀ ਕਹਿੰਦੇ ਲੋਕਾਂ ਦਾ ਸੁਭਾਅ ਹੈ ਚੱਖ ਮਾਰਨਾ ਦੁਸ਼ਟਾਂ ਤੇ ਗਵਾਰਾਂ ਦੀ ਇਹ ਬਿਰਤੀ ਹੈ ਤੁਸੀਂ ਨਾ ਇਸ ਪ੍ਰਕਾਰ ਦਾ ਚਿੰਤਾ ਫਿਕਰ ਕਰੋ
ਲੱਜਤ ਮੁਕ ਹੋਵੇ ਜਨਮ ਬਿਗੋਵੇ ਦੁੱਖ ਪਾਵੇ ਜਮ ਦੁਆਰਾ
ਚੱਖ ਮਾਰਨ ਵਾਲੇ ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ ਉਹਨਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ ਲੱਜਤ ਮੁਕ ਹੋਵੇ ਉਹ ਸ਼ਰਮਿੰਦਾ ਹੁੰਦੇ ਨੇ ਉਹ ਆਪਣਾ ਜਨਮ ਖੁਆਰ ਕਰ ਲੈਂਦੇ ਨੇ ਔਰ ਫਿਰ ਉਹ ਜਮ ਦੇ ਦੁਆਰਾਂ ਤੇ ਜਾ ਕੇ ਦੁੱਖ ਪਾਉਂਦੇ ਨੇ
ਤੂੰ ਕਰ ਨਿਜ ਕਾਜਾ ਸਾਜ ਨਰ ਲਾਜਾ ਜਾਵੋ ਨਗਰ ਬਹੋਰੇ
ਤੁਸੀਂ ਜਾ ਕੇ ਆਪਣਾ ਕੰਮ ਕਰੋ ਲੋਕਾਂ ਦਾ ਸੁਭਾਅ ਆਪਣਾ ਕੰਮ ਕਰ ਰਹੇ ਨੇ ਤੁਸੀਂ ਆਪਣਾ ਕਰੋ ਤੁਸੀਂ ਜਾਓ ਫਿਰ ਨਗਰ ਦੇ ਵਿੱਚ ਜਾ ਕੇ ਆਪਣਾ ਕੰਮ ਕਰੋ ਰਬਾਬ ਦੀ ਭਾਲ ਕਰੋ
ਇੱਕ ਸੁੰਦਰ ਆਨੋ ਸ਼ੰਕ ਨਥਾਨੋ ਸਭ ਕਰੋ ਡੂਮ ਕਰ ਟੋਰੀ
ਸੋਹਣੀ ਰਬਾਬ ਜਾ ਕੇ ਲਿਆਓ ਵੇਖ ਕੇ ਸ਼ੰਕਾ ਨਾ ਕਰੋ ਮਨ ਦੇ ਵਿੱਚ ਜਿੰਨੇ ਡੂਮ ਨੇ ਇੱਥੇ ਰਹਿੰਦੇ ਨੇ ਨਗਰ ਦੇ ਵਿੱਚ ਉਹਨਾਂ ਦੇ ਘਰਾਂ ਵਿੱਚੋਂ ਜਾ ਕੇ ਚੰਗੀ ਤਰ੍ਹਾਂ ਪਾਲ ਕੇ ਵਧੀਆ ਰਬਾਬ ਲੈ ਕੇ ਆਓ
ਦਵਈਆ ਛੰਦ ਪ੍ਰਭ ਜੀ ਡੂਮ ਮੰਦ ਮਤ ਏ ਪੁਰ ਮਮ ਕਹਿ ਕਿਨੇ ਨਾ ਜਾਣਿਓ
ਇਹ ਪ੍ਰਭੂ ਜੀ ਇਹ ਨਗਰ ਵਿੱਚ ਜਿੰਨੇ ਮਰਾਸ਼ੀ ਡੂਮ ਰਹਿੰਦੇ ਨੇ ਸਾਰੀ ਮਾੜੀ ਮਤ ਵਾਲੇ ਨੇ ਮੇਰਾ ਕਿਹਾ ਕਿਸੇ ਨੇ ਨਹੀਂ ਜਾਣਿਆ ਜੋ ਮੈਂ ਜਾ ਕੇ ਕਿਹਾ ਸਮਝਿਆ ਹੀ ਨਹੀਂ ਕਿਸੇ ਨੇ ਮਹਾਰਾਜ ਹੈ ਤਾਂ ਮੇਰਾ ਹੀ ਭਾਈਚਾਰਾ ਪਰ ਮਹਾਰਾਜ ਇਸ ਨਗਰ ਦੇ ਜਿੰਨੇ ਡੂਮ ਨੇ ਸਾਰੇ ਮਾੜੀ ਮਤ ਵਾਲੇ ਨੇ ਉਹਨਾਂ ਨੇ ਮੇਰਾ ਕਿਹਾ ਨਹੀਂ ਜਾਣਿਆ
ਬੈਸਨ ਦੇ ਨਾ ਕੇਸਨ ਮਾਨਾ ਕਿਨ ਰਬਾਬ ਨੇ ਆਨਿਓ
ਮਹਾਰਾਜ ਤੁਸੀਂ ਰਬਾਬ ਲਿਆਉਣ ਨੂੰ ਕਹਿੰਦੇ ਉਹਨਾਂ ਨੇ ਤਾਂ ਮੈਨੂੰ ਕੋਲ ਆਪਣੇ ਬੈਠਣ ਤੱਕ ਨਹੀਂ ਦਿੱਤਾ ਬਿਠਾਇਆ ਤੱਕ ਨਹੀਂ ਕਹਿੰਦੇ ਚੱਲ ਟੁਰਦਾ ਬਣ ਤੂੰ ਤਾਂ ਕੁਰਾਈਏ ਦਾ ਡੂਮ ਹੈ ਕਿਸੇ ਨੇ ਕੋਈ ਸਨਮਾਨ ਨਹੀਂ ਕੀਤਾ ਤੇ ਨਾ ਹੀ ਕਿਸੇ ਨੇ ਰਬਾਬ ਲਿਆ ਕੇ ਵਿਖਾਈ ਹੈ
ਜੇ ਦਿਸ਼ ਮੈਂ ਅਬ ਖੋਜਣ ਜਾਵੋ ਕਹੋ ਬੁਝਾਏ ਸੁਆਮੀ
ਮਹਾਰਾਜ ਇੱਥੇ ਤਾਂ ਨਹੀਂ ਮੈਨੂੰ ਜਾਪਦਾ ਵੀ ਰਬਾਬ ਮਿਲੇ ਹੁਣ ਤੁਸੀਂ ਦੱਸੋ ਕਿਰਪਾ ਕਰਕੇ ਕੋਈ ਹੋਰ ਜਗ੍ਹਾ ਦੱਸੋ ਜਿੱਥੇ ਮੈਂ ਜਾ ਕੇ ਰਬਾਬ ਲੱਭ ਕੇ ਲਿਆਵਾਂ ਇਸ ਨਗਰ ਵਿੱਚੋਂ ਰਬਾਬ ਨਹੀਂ ਜੇ ਮਿਲਣੀ
ਤੁਮ ਕੋ ਤੀਨ ਲੋਕ ਕੀ ਸੁਧੈ ਘੱਟ ਘੱਟ ਅੰਤਰ ਜਾਮੀ
ਮਹਾਰਾਜ ਕਿਉਂ ਮੈਨੂੰ ਭਰਮਾ ਰਹੇ ਹੋ ਕਿਉਂ ਘਰ ਘਰ ਦੇ ਅੱਗੇ ਭਟਕਾ ਰਹੇ ਹੋ ਮੈਨੂੰ ਤਾਂ ਪਤਾ ਨੀ ਰਬਾਬ ਕਿੱਥੇ ਮਿਲਣੀ ਆ ਤੁਸੀਂ ਤਾਂ ਤਿੰਨਾਂ ਲੋਕਾਂ ਦੇ ਸੁਆਮੀ ਹੋ ਘੱਟ ਘੱਟ ਦੀ ਖ਼ਬਰ ਹੈ ਤੁਹਾਨੂੰ ਤੁਸੀਂ ਆਪ ਹੀ ਦੱਸ ਦਿਓ ਵੀ ਫਲਾਣੀ ਥਾਂ ਤੇ ਫਲਾਣੀ ਜਗ੍ਹਾ ਤੇ ਫਲਾਣੇ ਬੰਦੇ ਕੋਲ ਟੁਰ ਜਾ ਉਥੋਂ ਰਬਾਬ ਮਿਲ ਜਾਏਗੀ ਮੈਂ ਚਲਾ ਜਾਂਦਾ ਕਿਉਂ ਭਟਕਾਉਂਦੇ ਹੋ ਮਹਾਰਾਜ ਤੂੰ ਜਾਣਦਾ ਹੋਵੇ ਨਾ ਵੀ ਤੁਹਾਨੂੰ ਪਤਾ ਨਹੀਂ ਤੁਸੀਂ ਤਿੰਨਾਂ ਲੋਕਾਂ ਦੇ ਸੁਆਮੀ ਘੱਟ ਘੱਟ ਦੇ ਅੰਤਰਯਾਮੀ ਸਭ ਥਾਂ ਦੀ ਤੁਹਾਨੂੰ ਖ਼ਬਰ ਹੈ ਕਿਰਪਾ ਕਰਕੇ ਤੁਸੀਂ ਦੱਸ ਦਿਓ ਮੈਂ ਕਿੱਥੇ ਜਾਵਾਂ
ਪੁਰ ਮੈਂ ਨਾ ਜਾਵੋ ਮਰਦਾਨਾ ਅਵਰ ਸਥਾਨ ਸਿਧਾਵੋ
ਮਹਾਰਾਜ ਜੀ ਨੇ ਵੇਖਿਆ ਵੀ ਮਰਦਾਨਾ ਨਗਰ ਤੋਂ ਦੁਖੀ ਹੈ ਪਾਤਸ਼ਾਹ ਕਹਿੰਦੇ ਅੱਛਾ ਮਰਦਾਨਾ ਜੀ ਨਗਰ ਇੱਥੇ ਨਾ ਜਾਓ ਤੁਸੀਂ ਇੱਥੋਂ ਹੋਰ ਪਾਸੇ ਤੁਹਾਨੂੰ ਭੇਜਦੇ ਆ ਉੱਥੇ ਜਾਓ
ਜੇ ਦਿਸ਼ ਜੰਗਲ ਗ੍ਰਾਮ ਏਕ ਤੈ ਜਾਏ ਖੋਜ ਤੁਮ ਪਾਵੋ।
ਇਧਰ ਜੰਗਲ ਵਾਲੇ ਪਾਸੇ ਨੂੰ ਚਲੇ ਜਾਓ ਤੇ ਜੰਗਲ ਜਦੋਂ ਟੱਪੋਗੇ ਨਾ ਤੇ ਤੁਹਾਨੂੰ ਇੱਕ ਨਗਰ ਨਜ਼ਰ ਆਏਗਾ, ਇੱਕ ਗ੍ਰਾਮ ਦਿਸੇਗਾ।
ਜੁਗ ਸਰਤਾ ਮਦ ਤਾਂ ਕੋ ਜਾਨੋ ਰਾਹਕ ਕੋ ਤੋ ਗਾਓ।
ਮਹਾਰਾਜ ਜੀ ਕਹਿੰਦੇ ਦੋ ਨਦੀਆਂ ਦੇ ਵਿਚਕਾਰ ਉਹ ਪਿੰਡ ਹੋਵੇਗਾ, ਦੋਵਾਂ ਪਾਸੇ ਦੋ ਨਦੀਆਂ ਵਗਦੀਆਂ ਹੋਣਗੀਆਂ ਤੇ ਵਿਚਕਾਰ ਉਹਦੇ ਇੱਕ ਪਿੰਡ ਹੈ, ਇੱਕ ਗਾਓਂ ਹੈ।
ਨਾਮ ਫਿਰਨ ਦਾ ਤਹਾਰ ਬਾਬੀ ਜਾਏ ਸਬੂ ਜੋ ਨਾਓ।
ਜਿਮੀਦਾਰਾਂ ਦਾ ਪਿੰਡ ਹੈ ਸਾਰਾ, ਉਥੇ ਚਲੇ ਜਾਓ। ਆ ਜੰਗਲ ਜੰਗਲ ਟੁਰੇ ਜਾਇਆ ਜੇ ਅੱਗੇ ਦੋ ਨਦੀਆਂ ਦੇ ਵਿਚਕਾਰ ਉਹ ਪਿੰਡ ਆਉਣਾ, ਜਦੋਂ ਪਿੰਡ ਆਏਗਾ ਉਥੇ ਜਾ ਕੇ ਤੁਸੀਂ ਪੁੱਛ ਲਿਆ ਜੇ ਉਹਦਾ ਨਾਂ ਹੈ ਫਿਰੰਦਾ, ਭਾਈ ਫਿਰੰਦਾ, ਉਹ ਤੁਹਾਨੂੰ ਮਿਲੇਗਾ। ਉਹਦੇ ਕੋਲ ਜਾ ਕਰਕੇ ਉਹਦੇ ਨਾਲ ਮਿਲ ਕੇ ਉਹਦੇ ਕੋਲੋਂ ਜਾ ਕੇ ਤੁਸੀਂ ਰਬਾਬ ਲੈ ਕੇ ਆਓ, ਉਹਨਾਂ ਕੋਲੋਂ ਤੁਹਾਨੂੰ ਰਬਾਬ ਮਿਲੇਗੀ।
ਖੋਜਤ ਪਾਵੋ ਜਾਚੋ ਤਾਈ ਨੈ ਦੇਵੇ ਜੇ ਤੁਮਕੋ।
ਕਹਿੰਦੇ ਉੱਥੇ ਜਾ ਕੇ ਖੋਜੋ, ਜਾ ਕੇ ਮੰਗੋ, ਤੇ ਕਹਿੰਦੇ ਜੇ ਉਹ ਤੁਹਾਨੂੰ ਨਾ ਦੇਣ ਨਾ ਰਬਾਬ ਜਦੋਂ ਤੁਸੀਂ ਜਾ ਕੇ ਮੰਗੋਗੇ।
ਨਾਨਕ ਭੇਜਿਓ ਨਿਕਟ ਤੁਹਾਰੇ ਲੀਜੈ ਆਖੇ ਹਮਕੋ।
ਤੁਸੀਂ ਜਾ ਕੇ ਸਾਡਾ ਨਾਂ ਲੈ ਦਿਆ ਜੇ, ਨਾਂ ਲੈ ਕੇ ਆਖਿਆ ਜੇ ਵੀ ਨਾਨਕ ਜੀ ਨੇ ਭੇਜਿਆ ਸਾਨੂੰ, ਸਾਡਾ ਨਾਂ ਇਸ ਤਰ੍ਹਾਂ ਲੈ ਕੇ ਫਿਰ ਉਹਨਾਂ ਨੂੰ ਕਿਹਾ ਜੇ
ਕਹਿ ਮਰਦਾ ਨਾ ਸੁਣਿਓ ਪ੍ਰਭ ਜੀ ਮੋਲ ਹੋਏ ਜੇ ਪਾਸ।
ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਜੀ ਵੀ ਮਾਇਆ ਤਾਂ ਮੈਂ ਲਈ ਨਹੀਂ, ਨਗਰ ਸੁਲਤਾਨਪੁਰ ਚੋਂ ਤਾਂ ਮੈਂ ਪੁੱਛਦਾ ਫਿਰਦਾ ਸੀ, ਕਿਸੇ ਨੇ ਦੱਸਿਆ ਹੀ ਨਹੀਂ ਮੁੱਲ ਕਿੰਨਾ, ਤੇ ਮੈਂ ਬੇਬੇ ਨਾਨਕੀ ਕੋਲੋਂ ਜਾ ਕੇ ਮੁੱਲ ਲੈ ਕੇ ਉਹਨੂੰ ਦੇ ਕੇ ਰਬਾਬ ਲੈ ਆਉਂਦਾ। ਪਰ ਜਿਹੜੇ ਪਿੰਡ ਬਾਰੇ ਤੁਸੀਂ ਦੱਸਦੇ ਹੋ ਵੀ ਬੜੀ ਅੱਗੇ ਜਾ ਕੇ ਹੈ, ਮਹਾਰਾਜ ਪਹਿਲਾਂ ਮੈਂ ਉੱਥੇ ਜਾਵਾਂਗਾ, ਰਬਾਬ ਦਾ ਮੁੱਲ ਪੁੱਛਾਂਗਾ, ਫਿਰ ਪਿੱਛੇ ਆਵਾਂਗਾ, ਫਿਰ ਬੇਬੇ ਜੀ ਦੇ ਘਰੋਂ ਮਾਇਆ ਲਵਾਂਗਾ, ਫਿਰ ਜਾਵਾਂਗਾ, ਰਬਾਬ ਦੋ ਤਿੰਨ ਗੇੜੇ ਲੱਗਣਗੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਰਬਾਬ ਖਰੀਦਣ ਵਾਸਤੇ ਮੁੱਲ ਵੀ ਹੁਣੇ ਨਾ ਨਾਲ ਲੈ ਜਾ, ਕਿ ਮੁੱਲ ਵੀ ਜਾ ਕੇ ਉੱਥੇ ਦੇ ਕੇ ਤੇ ਰਬਾਬ ਲੈ ਆਵਾਂ।
ਦੇ ਕਰ ਹੋ ਲੈ ਸੋ ਆਵੋ ਹੁਣ ਮੈਂ ਜਾਊ ਸੁਖਰਾ ਸੋ।
ਮਹਾਰਾਜ ਮਾਇਆ ਦੇ ਕੇ ਰਬਾਬ ਉਥੋਂ ਲੈ ਆਵਾਂ ਤੇ ਦੁਬਾਰਾ ਮੈਨੂੰ ਉੱਥੇ ਨਾ ਜਾਣਾ ਪਏ, ਇੱਕੋ ਗੇੜੇ ਚ ਕੰਮ ਸਿੱਧ ਹੋ ਜਾਏ। ਗਰੀਬ ਨਵਾਜ ਪਾਤਸ਼ਾਹ ਜੀ ਨੂੰ ਏਦਾਂ ਭਾਈ ਮਰਦਾਨੇ ਨੇ ਬੇਨਤੀ ਕੀਤੀ,
ਦੋਹੇਰਾ ਜਾਓ ਸੁਸਾ ਕੇ ਪਾਸ ਤੇ ਕੀਮਤ ਜਿਤਨੀ ਹੋਏ।
ਮਹਾਰਾਜ ਜੀ ਕਹਿੰਦੇ ਭਾਈ ਮਰਦਾਨਾ ਜੀ ਜਾਓ ਬੇਬੇ ਨਾਨਕੀ ਜੀ ਦੇ ਘਰ ਜਾਓ ਤੇ ਜਿੰਨੀ ਕੀਮਤ ਉਸ ਰਬਾਬ ਦੀ ਹੋਵੇ।
ਦੋਲੇ ਕਰ ਗਮ ਨੂੰ ਅਬੈ ਨਿਜ ਬਿਲੰਬ ਸਭ ਖੋਏ।
ਜਾਓ ਜਾ ਕੇ ਉਥੋਂ ਪੈਸੇ ਲੈ ਲੋ ਜਿੰਨੇ ਚਾਹੀਦੇ ਨੇ ਤੇ ਬਿਨਾਂ ਦੇਰੀ ਤੋਂ ਜਾ ਕੇ ਰਬਾਬ ਲੈ ਆਓ। ਸਾਹਿਬ ਨੇ ਇਹ ਨਹੀਂ ਆਖਿਆ ਵੀ ਉਹ ਰਬਾਬ ਬੋਲਦੀ ਨਹੀਂ ਆਉਣੀ, ਜੇ ਗੱਲ ਕਹਿੰਦੇ ਤੇ ਭਾਈ ਮਰਦਾਨੇ ਨੂੰ ਸਮਝ ਨਹੀਂ ਸੀ ਪੈਣੀ। ਪਾਤਸ਼ਾਹ ਕਹਿੰਦੇ ਲੈ ਜਾਓ ਮਾਇਆ ਪਹਿਲੋਂ, ਤੇ ਰਬਾਬ ਮਿਲੇ ਤੇ ਉਥੋਂ ਲੈ ਆਉਣਾ ਖਰੀਦ ਕੇ। ਤੇ ਜਿਵੇਂ ਭਾਈ ਮਰਦਾਨਾ ਜੀ ਜਾ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਹੈ, ਕਥਨ ਕਰਦਿਆਂ ਹੋਇਆਂ ਹੋਈਆਂ ਫੁੱਲਾਂ